दंडवत वंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीव अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सचे पातशाह। सतगुरु तेग बहादुर सचे पातशाह जी का पावन पवित्र इतिहास साहब जी श्रवण कर रहे थे। इतिहास इथों तक पहुंचा है, ग्रंथाकार भाई संतोख सिंह जी दस रहे सन कि सतगुरु तेग बहादुर सचे पातशाह जी सच खंड दे विच जा विराजे। कल इथों तक कथा पहुंची सी, अज इथों अगे मैं प्रारंभ करदा। अब दिल्ली पुर की जिम कथा श्रोता सुनो बतीत है जथा। ग्रंथाकार भाई संतोख सिंह जी लिखते ने कि हुण दिल्ली वाले पासे दी कथा नू हे श्रोता जनो तुसी सुनो कि सतगुरां दे शरीर छड्डण तों बाद की वापरे। जब सतगुर को उतरियो सीस औचक हौलियो हृदय दलीश। कवि संतोख सिंह जी लिखते ने कि जदों ही सतगुरु तेग बहादुर जी दा सीस धड़ तों वखरा होया सी उसे वेले दिल्ली दे राजे भाव के औरंगजेब दे मन दे विच बड़ा हौल पैदा होया। तूल कंकरी खींचत पौन गई बेग ते थिर जिस पौन। भाव के हनेरी दे नाल जड़ी बहुती सारी धूल ते बहुतियां सारियां कंकरां सन ਉਹ ਬੜੀ ਤੇਜ਼ੀ ਹੀ ਉੱਡ ਕੇ ਉਸ ਜਗ੍ਹਾ ਤੇ ਪਹੁੰਚਿਆ ਨੇ ਜਿਸ ਜਗ੍ਹਾ ਦੇ ਉੱਤੇ ਔਰੰਗਜ਼ੇਬ ਸੀ। ਸੋ ਥਲ ਹਾਲਿਓ ਤਰਾਸ ਪੰਨਾ ਤੀਰ ਹੁਲਾਸ ਤੁਰਤ ਹੀ ਪੰਨਾ। ਜਿਹੜੀ ਜਗ੍ਹਾ ਦੇ ਉੱਤੇ ਔਰੰਗਜ਼ੇਬ ਖਲੋਤਾ ਸੀ ਉਹ ਜਗ੍ਹਾ ਸਾਰੀ ਦੀ ਸਾਰੀ ਇਸ ਤਰ੍ਹਾਂ ਹਿੱਲੀ ਹੈ ਜਿਵੇਂ ਕੋਈ ਭੁਚਾਲ ਆਇਆ ਹੋਵੇ। ਉਸ ਵੇਲੇ ਜਿੰਨਾ ਵੀ ਹੁਲਾਸ ਮਨ ਦੇ ਵਿਚ ਵੱਜਾ ਹੋਇਆ ਸੀ ਉਹ ਹੁਲਾਸ ਵੀ ਜਾਂਦਾ ਰਿਹਾ ਔਰੰਗਜ਼ੇਬ ਦਾ ਤੇ ਨਾਲੇ ਸਾਰਾ ਧੀਰਜ ਟੁੱਟ ਗਿਆ। ਮਤ ਬਿਸਮਤ ਦੇਖਤ ਚਹੁਕੋਦ ਤਤਸ਼ਨ ਹਣਿ ਉਹ ਬਿਨੋਦ ਪਰ ਮੋਦ। ਹੈਰਾਨਗੀ ਦੀ ਦਸ਼ਾ ਦੇ ਨਾਲ ਇਧਰ ਉਧਰ ਚਾਰੇ ਪਾਸੇ ਔਰੰਗਜ਼ੇਬ ਨੇ ਦੇਖਿਆ ਉਹਦਾ ਸਾਰਾ ਜਿਹੜਾ ਪ੍ਰਮੋਦ ਸੀ ਸਾਰੀ ਜਿਹੜੀ ਖੁਸ਼ੀ ਸੀ ਉਹ ਨਾਸ ਹੋ ਗਈ। ਕਹਾਂ ਭਾਇਓ ਸੋਚਤ ਮਤ ਅੰਦਾ ਮਨੋ ਆਣ ਜਮ ਦੂਤਣ ਬੰਦਾ। ਕਵੀ ਜੀ ਲਿਖਦੇ ਨੇ ਕਿ ਮਤ ਦਾ ਅੰਨਾ ਸੋਚਦਾ ਕਿ ਕੀ ਹੋ ਰਿਹਾ ਹੈ। ਇਸ ਤੋਂ ਇਲਾਵਾ ਉਹਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਜਮਦੂਤਾਂ ਨੇ ਮੈਨੂੰ ਬੰਨ ਲਿਆ ਹੋਵੇ। ਉਸ਼ਟਣ ਭਰ ਜਿਹ ਬਾਬੋ ਫੇਰੈ ਫੇਰ ਫੇਰ ਦਰ ਕੀ ਦਿਸ਼ ਹੇਰੈ। ਬੁੱਲ ਸੁੱਕਦੇ ਜਾ ਰਹੇ ਨੇ ਬਾਰ ਬਾਰ ਆਪਣੇ ਹੋਠਾਂ ਦੇ ਉੱਤੇ ਆਪਣੇ ਬੁੱਲਾਂ ਦੇ ਉੱਤੇ ਜੀਵ ਨੂੰ ਫੇਰਦਾ ਤੇ ਵਾਰੀ ਵਾਰੀ ਦਰਵਾਜ਼ੇ ਦੇ ਵੱਲ ਤੱਕਦਾ। ਇਤਨੇ ਮੇ ਉਮਰਾਵ ਸੋਆਏ ਸੈਯਦ ਨਾਂਗੀ ਤੇਗ ਉਠਾਏ। ਇਨੇ ਚਿਰ ਨੂੰ ਬਹੁਤੇ ਸਾਰੇ ਅਮਰਾਵ ਦੌੜਦੇ ਹੋਏ ਉੱਥੇ ਪਹੁੰਚੇ ਨੇ। ਇਸ ਤੋਂ ਇਲਾਵਾ ਜਿਹੜਾ ਸੱਯਦ ਹੈ, ਜਿਹੜਾ ਜਲਾਦ ਹੈ, ਜਿਨੇ ਕਿ ਤਲਵਾਰ ਦਾ ਵਾਰ ਕੀਤਾ ਸੀ, ਉਹ ਵੀ ਤਲਵਾਰ ਨੂੰ ਚੁੱਕੀ ਉੱਥੇ ਆ ਗਏ। ਸੰਗ ਮੁਲਾਣੇ ਅਚ ਰਜ ਤਾਰਤ, ਕਿਤਕ ਪਰਸ ਪਰ ਬਾਤ ਉਚਾਰਤ। ਮੁਲਾਣੇ ਦੇ ਨਾਲ ਅਚਰਜ ਨੂੰ ਧਾਰਨ ਕਰਨ ਵਾਲੀਆਂ ਬਹੁਤ ਸਾਰੀਆਂ ਪਰਸਪਰ ਇੱਕ ਦੂਜੇ ਦੇ ਨਾਲ ਉਹ ਗੱਲਾਂ ਕਰ ਰਹੇ ਸਨ। ਅਵ ਰੰਗ ਕੋ ਸਲਾਮ ਕਰ ਖਰੇ, ਦੇਖ ਸਵਣ ਕੋ ਬੂਜਣ ਕਰੇ। ਸਾਰਿਆਂ ਨੇ ਔਰੰਗਜ਼ੇਬ ਨੂੰ ਆਣ ਕੇ ਸਲਾਮਾਂ ਕੀਤੀਆਂ ਨੇ ਤੇ ਸਾਰਿਆਂ ਨੂੰ ਦੇਖ ਕੇ ਫਿਰ ਬਾਦਸ਼ਾਹ ਨੇ ਇਸ ਤਰ੍ਹਾਂ ਆਖਿਆ, ਕਹਾਂ ਕਰੀ ਯਾਰ ਕਹਾਂ ਨਿਹਾਰੀ, ਤਹਿ ਕਿਵ ਭਈ ਬਾਰਤਾ ਸਾਰੀ। ਸਾਰਿਆਂ ਨੂੰ ਪੁੱਛਦਾ ਕਿ ਤੁਸੀਂ ਕੀ ਕੀਤਾ ਔਰ ਕੀ ਕੁਝ ਦੇਖ ਕੇ ਆਏ ਹੋ, ਉਥੋਂ ਦੀ ਜਿਹੜੀ ਵਾਰਤਾ ਹੈ ਉਹ ਕਿਸ ਤਰ੍ਹਾਂ ਵਾਪਰੀ ਸੁਣਾਓ। ਤਬ ਉਮਰ ਆਵਣ ਪ੍ਰੇਰਨ ਕਰਿਓ, ਸੱਯਦ ਸਰਬ ਬਿਰਤਾਂਤ ਉਚਰਿਓ। ਕਵੀ ਜੀ ਲਿਖਦੇ ਨੇ ਕਿ ਉਮਰਾਵਾਂ ਨੇ ਫਿਰ ਆਖਿਆ ਉਸ ਜਲਾਦ ਸੱਯਦ ਨੂੰ ਕਿ ਤੂੰ ਸਾਰਾ ਬਿਰਤਾਂਤ ਉਚਾਰਨ ਕਰ। ਉਸ ਵੇਲੇ ਫਿਰ ਸੱਯਦ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਹੁਕਮ ਆਪ ਕੋ ਜਬ ਲੈ ਗਏ, ਥੇਰੇ ਪਿੰਜਰੇ ਹੇਰਤ ਪਏ। ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਜਦੋਂ ਤੁਹਾਡਾ ਹੁਕਮ ਹੋਇਆ ਤੇ ਫਿਰ ਅਸੀਂ ਸਾਰੇ ਦੇ ਸਾਰੇ ਚੱਲ ਕੇ ਗਏ ਤੇ ਦੇਖਿਆ ਕਿ ਪਿੰਜਰੇ ਦੇ ਵਿੱਚ ਤੇਗ ਬਹਾਦਰ ਬੈਠਾ ਸੀ। ਹਿਤ ਸਮਝਾਵਣ ਕੁਛ ਬਚ ਕਹੇ, ਪੌਣੇ ਅਜ਼ਮਤ ਪਰ ਖਣ ਕੋ ਚਾਹੇ। ਕਹਿੰਦਾ ਕਿ ਪਹਿਲਾਂ ਤੇ ਸਮਝਾਉਣ ਦੇ ਵਾਸਤੇ ਥੋੜੀਆਂ ਗੱਲਾਂ ਆਖੀਆਂ ਪਰ ਉਹਨੇ ਗੱਲਾਂ ਨੂੰ ਨਾ ਮੰਨਿਆ। ਫਿਰ ਬਾਦਸ਼ਾਹ ਸਲਾਮਤ, ਅਸੀਂ ਉਹਦੀ ਕਰਾਮਾਤ ਦੀ ਪਰਖ ਕਰਨੀ ਚਾਹੀ। ਸੁਣ ਕਰ ਨਿਕਸ ਗੁਸਲ ਕਰ ਲੀਨ, ਸਿਰ ਨਿਵਾਏ ਸਿਜਦਾ ਪੁਨ ਕੀਨ। ਕਹਿੰਦਾ ਹੈ ਕਿ ਫਿਰ ਉਸ ਲੋਹੇ ਦੇ ਪਿੰਜਰੇ ਦੇ ਵਿੱਚੋਂ ਉਸ ਨੂੰ ਬਾਹਰ ਕੱਢਿਆ ਤੇ ਉਸਨੇ ਆਖਿਆ ਕਿ ਸਾਰਿਆਂ ਤੋਂ ਪਹਿਲਾਂ ਮੈਂ ਇਸ਼ਨਾਨ ਕਰਨਾ ਹੈ। ਉਸ ਨੇ ਫਿਰ ਪਾਣੀ ਕੱਢ ਕੇ ਖੂਹ ਦੇ ਵਿੱਚੋਂ ਇਸ਼ਨਾਨ ਕੀਤਾ ਤੇ ਫਿਰ ਸਿਰ ਨਿਵਾ ਕੇ ਸਿਜਦਾ ਕੀਤਾ। ਤਬ ਨਿਜ ਬਲ ਤੇ ਤੇਗ ਚਲਾਈ, ਨਹੀਂ ਗਰੀਵਾ ਮੇ ਲਗਬੋ ਪਾਈ। ਕਹਿੰਦਾ ਕਿ ਉਸ ਵੇਲੇ ਜਦੋਂ ਉਹਨਾਂ ਨੇ ਧੌਣ ਨੂੰ ਚੁਕਾਇਆ ਤੇ ਮੈਂ ਜ਼ੋਰ ਦੇ ਨਾਲ ਤਲਵਾਰ ਦਾ ਪ੍ਰਹਾਰ ਕੀਤਾ, ਨਹੀਂ ਗਰੀਵਾ ਮੈਂ ਲਗਵੇ ਪਾਈ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਮੇਰੀ ਜਿਹੜੀ ਚਲਾਈ ਹੋਈ ਤਲਵਾਰ ਹੈ ਉਹ ਤੇ ਧੌਣ ਦੇ ਤੱਕ ਅਜੇ ਪਹੁੰਚੀ ਨਹੀਂ ਸੀ। ਉਤਰਿਓ ਧਰ ਤੇ ਸਿਰ ਪਹਿਲਾਂ ਹੀ, ਮਨੋ ਅਗਾਰੀ ਲਾਗਿਓ ਨਾਹੀ। ਤੇ ਉਹਨਾਂ ਦਾ ਜਿਹੜਾ ਸੀ ਸੀ ਉਹ ਇਸ ਤਰੀਕੇ ਦੇ ਨਾਲ ਧਰ ਤੋਂ ਵੱਖ ਹੋ ਕੇ ਡਿੱਗ ਪਿਆ ਕਿ ਜਿਸ ਤਰ੍ਹਾਂ ਪਹਿਲਾਂ ਲੱਗਿਆ ਹੀ ਨਾ ਹੋਵੇ ਧਰ ਦੇ ਨਾਲ। ਕਾਗਜ਼ ਬੰਦ ਤਾਰ ਪਰ ਜੈਸੇ, ਦੇਖ ਲੈ ਹੋ ਅਬ ਲੋ ਥਿਰ ਤੈਸੇ। ਜਲਾਦ ਕਹਿੰਦਾ ਕਿ ਤੁਹਾਡੇ ਸਨਮੁਖ ਹੀ, ਤੁਹਾਡੇ ਸਾਹਮਣੇ ਹੀ ਇਸ ਤਲਵਾਰ ਦੀ ਧਾਰ ਦੇ ਉੱਤੇ ਕਾਗਜ਼ ਨੂੰ ਲਪੇਟਿਆ ਗਿਆ ਸੀ, ਜਿਸ ਕਾਗਜ਼ ਨੂੰ ਕੱਚੀ ਤੰਦ ਦੇ ਨਾਲ ਬੰਨਿਆ ਗਿਆ ਸੀ। ਦੇਖੋ ਬਾਦਸ਼ਾਹ ਸਲਾਮਤ, ਅਜੇ ਤੱਕ ਤੰਦ ਵੀ ਨਹੀਂ ਕੱਟੀ ਗਈ ਤੇ ਕਾਗਜ਼ ਵੀ ਉਸੇ ਤਰੀਕੇ ਦੇ ਨਾਲ ਬੰਨਿਆ ਹੋਇਆ। ਕਟਿਓ ਨਾ ਰੰਚਕ ਟੁੱਟਿਓ ਨਾ ਤਾਗਾ, ਪ੍ਰਥਮ ਸਮਾਨ ਤੇਗ ਸੋ ਲਾਗਾ। ਜਲਾਦ ਕਹਿੰਦਾ ਕਿ ਰੰਚ ਪਰ ਵੀ ਕਾਗਜ਼ ਕੱਟਿਆ ਨਹੀਂ ਗਿਆ। ਇਸ ਤੋਂ ਇਲਾਵਾ ਕਾਗਜ਼ ਦੇ ਕੱਟਣ ਦੀ ਗੱਲ ਤੇ ਦੂਰ ਦੀ ਹੈ, ਜਿਹੜੇ ਧਾਗੇ ਕੱਚੇ ਦੇ ਨਾਲ ਕਾਗਜ਼ ਨੂੰ ਬੰਨਿਆ ਗਿਆ ਹੈ ਉਹ ਧਾਗਾ ਵੀ ਅਜੇ ਤੱਕ ਨਹੀਂ ਟੁੱਟਿਆ। ਪਹਿਲਾਂ ਦੀ ਤਰ੍ਹਾਂ ਇਹ ਦੋਵੇਂ ਚੀਜ਼ਾਂ ਤੇਗ ਦੇ ਉੱਤੇ ਦੇਖੀਆਂ ਜਾ ਰਹੀਆਂ। ਸਭ ਸੋ ਜੈਸੇ ਪ੍ਰਥਮ ਉਬਾਚਾ, ਕੱਟਿਓ ਨਾ ਕਾਗਜ਼ ਕਰਿਓ ਸੋ ਸਾਚਾ। ਕਹਿੰਦਾ ਕਿ ਸਾਰਿਆਂ ਨੂੰ ਸੁਣਾ ਕੇ ਜਿਸ ਤਰ੍ਹਾਂ ਤੇਗ ਬਹਾਦਰ ਨੇ ਆਖਿਆ ਸੀ ਕਿ ਕਾਗਜ਼ ਵੀ ਨਹੀਂ ਕੱਟਿਆ ਜਾਵੇਗਾ, ਧਾਗਾ ਵੀ ਨਹੀਂ ਟੁੱਟੇਗਾ ਤੇ ਮੇਰੇ ਸਰੀਰ ਨੂੰ ਕੀ ਆਂਚ ਇਸ ਤਲਵਾਰ ਨੇ ਲਾਉਣੀ ਹੈ। ਕਹਿਣ ਤੋਂ ਭਾਵ ਹੈ ਕਿ ਆਪਣੇ ਬਚਨ ਨੂੰ ਸੱਚਾ ਕਰਕੇ ਦਿਖਾ ਦਿੱਤਾ, ਕਾਗਜ਼ ਵੀ ਨਹੀਂ ਕੱਟਿਆ ਗਿਆ ਤੇ ਧਾਗਾ ਵੀ ਨਹੀਂ ਟੁੱਟਾ। ਲੋਕ ਹਜ਼ਾਰੋਂ ਦੂਰ ਕਿਨੇਰੇ, ਸਗਰੇ ਖਰੇ ਤੈਨੂੰ ਦਿਸ਼ ਹੇਰੇ। ਕਹਿੰਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇੜੇ ਤੇ ਦੂਰ ਲੋਕ ਖਲੋਤੇ ਸਨ। ਇਸ ਕੌਤਕ ਨੂੰ ਸਾਰਿਆਂ ਨੇ ਦੇਖਿਆ। ਆਚੇ ਰਜ ਭਾਇਓ ਸੀਸ ਨਹੀਂ ਪਾਇਓ, ਪਿਖਿਓ ਨ ਕਿਨਹੂ ਕਿਸੂ ਉਠਾਇਓ। ਕਹਿੰਦਾ ਕਿ ਪਹਿਲੀ ਤੇ ਹੈਰਾਨਗੀ ਦੀ ਗੱਲ ਇਹ ਹੋਈ ਕਿ ਤਲਵਾਰ ਲੱਗਣ ਤੋਂ ਬਗੈਰ ਹੀ ਜਿਹੜਾ ਸੀਸ ਸੀ ਉਹ ਧੜ ਤੋਂ ਵੱਖਰਾ ਹੋ ਗਿਆ, ਤੇ ਦੂਸਰੀ ਹੈਰਾਨਗੀ ਦੀ ਗੱਲ ਇਹ ਹੋਈ ਕਿ ਪਤਾ ਨੀ ਉਹ ਸੀਸ ਕਿੱਧਰ ਉੱਡ ਕੇ ਚਲਾ ਗਿਆ, ਕਿਸੇ ਨੇ ਸੀਸ ਨੂੰ ਉਸ ਤੋਂ ਬਾਅਦ ਦੇਖਿਆ ਨੀ। ਬੇਂਦ ਸਿਪਾਹੀ ਇੱਥੇ ਉੱਤ ਫਿਰ ਖੋਜ ਰਹੇ ਨਹੀਂ ਦਿਖਬੋ ਕਰੇ। ਬਹੁਤੇ ਸਾਰੇ ਸਿਪਾਹੀਆਂ ਨੇ ਇਧਰ ਉਧਰ ਫਿਰ ਕੇ ਦੇਖਿਆ, ਪਰ ਅਜੇ ਤੱਕ ਤੇਗ ਬਹਾਦਰ ਦੇ ਸੀਸ ਦਾ ਕੋਈ ਪਤਾ ਨਹੀਂ ਲੱਗ ਰਿਹਾ। ਸਭ ਕੋ ਡਰ ਤੇ ਊਚ ਸੁਣਾਇਓ, ਤਉ ਨ ਕਿਸ ਤੇ ਹੱਥ ਨ ਆਇਓ। ਕਹਿੰਦਾ ਕਿ ਸਾਰਿਆਂ ਨੂੰ ਬਹੁਤਾ ਜ਼ਿਆਦਾ ਡਰ ਦੇ ਕੇ ਉੱਚੀ ਉੱਚੀ ਪੁਕਾਰ ਕੇ ਆਖਿਆ ਗਿਆ, ਪਰ ਤਾਂ ਵੀ ਕਿਸੇ ਦੇ ਹੱਥੋਂ ਸੀਸ ਹੱਥ ਦੇ ਵਿੱਚ ਨਹੀਂ ਲੱਗਾ। ਏਕ ਏਕ ਕੋ ਬਹੁਰ ਬਿਲੋਕਾ, ਸਭ ਕੋ ਗਮਨ ਕਰਨ ਤੇ ਰੋਕਾ। ਕਹਿੰਦਾ ਕਿ ਹਰ ਇੱਕ ਆਦਮੀ ਦੀ ਖਲਾਰ ਕੇ ਚੰਗੇ ਤਰੀਕੇ ਦੇ ਨਾਲ ਤਲਾਸ਼ੀ ਲਈ ਗਈ ਹੈ, ਜਿੰਨੀ ਵੀ ਭੀੜ ਜਮ੍ਹਾਂ ਹੋਈ ਸੀ ਸਾਰਿਆਂ ਨੂੰ ਜਾਣ ਤੋਂ ਇਕਦਮ ਰੋਕ ਦਿੱਤਾ ਗਿਆ। ਖੋਜੇ ਗਣੀ ਗਰੀਬ ਸੋਜ ਤੇ, ਤਉ ਸੀਸ ਨਹੀਂ ਪਾਇਓ ਕਿਤੇ। ਕਹਿੰਦਾ ਕਿ ਸਾਰਿਆਂ ਅਮੀਰਾਂ ਤੇ ਗਰੀਬਾਂ ਦੀ ਤਲਾਸ਼ੀ ਲਈ ਗਈ, ਸਾਰਿਆਂ ਨੂੰ ਚੰਗੇ ਤਰੀਕੇ ਦੇ ਨਾਲ ਦੇਖਿਆ ਗਿਆ ਹੈ, ਪਰ ਤਾਂ ਵੀ ਕਿਸੇ ਤੋਂ ਸੀਸ ਦੀ ਪ੍ਰਾਪਤੀ ਹੋਈ ਨਹੀਂ। ਕਹਿ ਜ਼ਮੀਨ ਮੇ ਪ੍ਰਭ ਸਿਓ ਜਾਈ, ਕਹਿ ਅਸਮਾਨ ਉੱਡਿਓ ਸਹਿ ਸਾਈ। ਕਹਿੰਦਾ ਕਿ ਇਹ ਬਾਦਸ਼ਾਹ ਸਲਾਮਤ ਪਤਾ ਨੀ ਕਿ ਉਹ ਤੇਗ ਬਹਾਦਰ ਦਾ ਸੀਸ ਧਰਤੀ ਦੇ ਵਿਚ ਗਰਕ ਹੋ ਗਿਆ ਜਾਂ ਕਿ ਅਸਮਾਨ ਦੇ ਵੱਲ ਉੱਡ ਗਏ। ਜਬ ਲੋ ਤਰ ਪਰ ਲਾਗਿਓ ਰਹਿਓ, ਤਬ ਲੋ ਤਹਾ ਸਕਲ ਹੀ ਲਹਿਓ। ਕਹਿੰਦਾ ਹੈ ਕਿ ਜਦੋਂ ਤੱਕ ਧੜ ਦੇ ਨਾਲ ਸੀਸ ਲੱਗਾ ਹੋਇਆ ਸੀ ਉਦੋਂ ਤੱਕ ਤੇ ਸਾਰਿਆਂ ਨੇ ਦੇਖਿਆ, ਪਰ ਜਦੋਂ ਹੀ ਸੀਸ ਧੜ ਤੋਂ ਵੱਖਰਾ ਹੋਇਆ ਫਿਰ ਸਾਰਿਆਂ ਨੂੰ ਦਿਖਾਈ ਨਹੀਂ ਦਿੱਤਾ, ਭਾਵ ਕਿ ਉਸ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਸੀਸ ਕਿੱਥੇ ਗਿਆ। ਮੈਂ ਜਬ ਹੀ ਕਰ ਤੇਗ ਉਬਾਰੀ, ਉਪਰ ਗਰੀਵਾ ਚਾਹਿਓ ਪ੍ਰਹਾਰੀ। ਕਹਿੰਦਾ ਕਿ ਮੈਂ ਜਦੋਂ ਹੀ ਤੇਗ ਨੂੰ ਤਲਵਾਰ ਨੂੰ ਉਪਰ ਚੁੱਕਿਆ, ਉਪਰ ਗਰੀਵਾ ਚਾਹਿਓ ਪ੍ਰਹਾਰੀ, ਮੈਂ ਧਾਉਣ ਦੇ ਉੱਤੇ ਤਲਵਾਰ ਦਾ ਵਾਰ ਕਰਨਾ ਚਾਹੁੰਦਾ ਸਾਂ। ਭਇਓ ਲੋਪ ਅਵ ਲੋਕਿਓ ਨਾਹੀ, ਖਰੇ ਹਜ਼ਾਰੋਂ ਲੋਕਣ ਮਾਹੀ। ਪਰ ਅਲੋਪ ਹੋ ਗਿਆ ਝੱਟ ਹੀ ਲੱਥ ਕੇ ਧੜ ਤੋਂ ਸੀਸ, ਹਜ਼ਾਰਾਂ ਲੋਕਾਂ ਦੇ ਦੇਖਦਿਆਂ ਦੇਖਦਿਆਂ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ ਕਿ ਸੀਸ ਕਿੱਧਰ ਚਲਾ ਗਿਆ। ਮੂਰਖ ਸ਼ਾਹ ਬੇਸੂਰਤ ਪਾਰਾ, ਨਹੀਂ ਛਲ ਸਮਝਿਓ ਨਹਿਨ ਬੇਚਾਰਾ। ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂਰਖ ਬਾਦਸ਼ਾਹ ਬਹੁਤ ਹੀ ਜ਼ਿਆਦਾ ਝੁਰਿਆ, ਨਹੀਂ ਛਲ ਸਮਝਿਓ ਨਹਿਨ ਬੇਚਾਰਾ, ਭਾਵ ਕਿ ਕੋਈ ਕਿਸੇ ਪ੍ਰਕਾਰ ਦੇ ਵਿਚਾਰ ਨਾ ਕੀਤੇ, ਇਸ ਛਲ ਨੂੰ ਸਮਝ ਨਹੀਂ ਸਕਿਆ, ਅੱਗੇ ਜਾ ਕੇ ਇਸ ਛਲ ਦਾ ਸਾਰਾ ਭਾਵ ਪ੍ਰਗਟ ਹੋਏਗਾ। ਸਿਰ ਨਦੀਨਸ ਨਿਜ ਸਿਰ ਦੀਨਾ, ਜਿਨਮੋ ਕਰਾ ਮਾਤ ਅਤ ਪੀਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰ ਨਹੀਂ ਦਿੱਤਾ, ਆਪਣੇ ਸਿਰ ਦਾ ਬਲੀਦਾਨ ਦੇ ਦਿੱਤਾ ਐਸੇ ਸਤਿਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਦੇ ਵਿੱਚ ਕਰਾ ਮਾਤਾਂ ਬਹੁਤੀਆਂ ਸਨ। ਅਵਤਾਰ ਪਰ ਰਾਖੋ ਚਕਸਾਈ, ਹੋਏ ਨਾ ਅਸ ਕੋ ਛਪ ਲੇ ਜਾਈ। ਸੁਣ ਕੇ ਸਾਰੀ ਗੱਲ ਨੂੰ ਔਰੰਗਜ਼ੇਬ ਕਹਿੰਦਾ ਹੈ ਕਿ ਸੀਸ ਤੇ ਚਲਾ ਗਿਆ ਹੈ, ਕੋਈ ਲੈ ਗਿਆ ਹੈ, ਪਰ ਹੁਣ ਜਿਹੜਾ ਧੜ ਬਾਕੀ ਰਹਿੰਦਾ ਹੈ ਉਹਦੇ ਉੱਤੇ ਚੌਕਸਾਈ ਦੇ ਨਾਲ ਪਹਿਰਾ ਦੇਵੋ, ਕਿਤੇ ਇਹ ਨਾ ਹੋਵੇ ਕਿ ਕੋਈ ਲੁਕ ਛਿਪ ਕੇ ਉਸ ਧੜ ਨੂੰ ਵੀ ਲੈ ਜਾਵੇ। ਪੁਰ ਮੈਂ ਟਿੰਡਮ ਦੀ ਜੈ ਫੇਰ, ਸੰਗਤ ਮੈਂ ਸਿੱਖ ਜੋਇਨ ਕੇਰ। ਬਾਦਸ਼ਾਹ ਕਹਿੰਦਾ ਕਿ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਢਿੰਡੋਰਾ ਫੇਰ ਦਿੱਤਾ ਜਾਵੇ, ਸੰਗਤ ਮੈਂ ਸਿੱਖ ਜੋਇਨ ਕੇਰ, ਭਾਵ ਕੇ ਸੰਗਤ ਦੇ ਵਿੱਚ ਜਿਹੜਾ ਵੀ ਕੋਈ ਇਹਨਾਂ ਦਾ ਸਿੱਖ ਹੈ। ਲੇ ਕਰ ਜਾਏ ਕਰੈ ਸਸਕਾਰਾ, ਜਿਮ ਹਿੰਦਣ ਕੀ ਰੀਤ ਉਦਾਰਾ। ਬਾਦਸ਼ਾਹ ਨੇ ਆਖਿਆ ਕਿ ਦਿੱਲੀ ਸਾਰੇ ਸ਼ਹਿਰ ਦੇ ਵਿੱਚ ਇਹ ਢਿੰਡੋਰਾ ਫੇਰ ਦਿੱਤਾ ਜਾਵੇ ਕਿ ਜਿਹੜਾ ਵੀ ਕੋਈ ਹਿੰਦੂ ਹੈ ਜਿਹੜਾ ਕਿ ਤੇਗ ਬਹਾਦਰ ਨੂੰ ਆਪਣਾ ਗੁਰੂ ਮੰਨਦਾ ਹੈ ਉਹ ਇਹਨਾਂ ਦੇ ਧਰ ਨੂੰ ਲੈ ਕੇ ਆਪਣੀ ਰੀਤੀ ਦੇ ਅਨੁਸਾਰ ਉਹਦਾ ਸੰਸਕਾਰ ਕਰ ਦੇਵੇ। ਇਮ ਕਰ ਹੁਕਮ ਸਭਾ ਮੈਂ ਪਾਖਾ ਲਖੇ ਨਾਮ ਇਹ ਛਲ ਰਚ ਰਾਖਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਹੁਕਮ ਕਹਿ ਦਿੱਤਾ ਹੈ ਬਾਦਸ਼ਾਹ ਨੇ ਲਖੇ ਨਾ ਹਮ ਇਮ ਛਲ ਰਚ ਰਾਖਾ ਕਹਿਣ ਤੋਂ ਪਾਵੇ ਹੈ ਕਿ ਅਸੀਂ ਜਾਣ ਨਾ ਸਕੇ ਕਿ ਕਿਸ ਤਰ੍ਹਾਂ ਦਾ ਛਲ ਤੇਗ ਬਹਾਦਰ ਨੇ ਕੀਤਾ। ਦੇ ਕਰ ਦੋਸ਼ ਮੋਹੇ ਸਿਰ ਪਾੜੀ ਤਨ ਤਿਆਗਣ ਮੈਂ ਬਿਲਮ ਬਿਸਾਰੀ। ਔਰੰਗਜ਼ੇਬ ਸੋਚਦਾ ਹੈ ਕਿ ਜਾਣ ਬੁੱਝ ਕੇ ਮੇਰੇ ਸਿਰ ਦੇ ਉੱਤੇ ਆਪਣੇ ਕਤਲ ਦਾ ਦੋਸ਼ ਤੇਗ ਬਹਾਦਰ ਨੇ ਲਾਇਆ ਹੈ, ਆਪਣੇ ਆਪ ਹੀ ਸਰੀਰ ਨੂੰ ਛੱਡਿਆ ਹੈ ਕਿਉਂਕਿ ਤਲਵਾਰ ਤੇ ਤੇਰੇ ਦੱਸਣ ਦੇ ਮੁਤਾਬਕ ਲੱਗੀ ਹੀ ਨਹੀਂ ਧੌਣ ਨੂੰ। ਕਹੇ ਨਾ ਮੋਰੇ ਅਜ਼ਮਤ ਲਾਈ ਬਾਰ ਬਾਰ ਬਹੁਤਨ ਸਮਝਾਈ। ਔਰੰਗਜ਼ੇਬ ਕਹਿੰਦਾ ਕਿ ਮੇਰੇ ਕਹਿਣ ਦੇ ਉੱਤੇ ਤੇਗ ਬਹਾਦਰ ਨੇ ਕਰਾਮਾਤ ਨੂੰ ਨਹੀਂ ਦਿਖਾਇਆ, ਬਹੁਤੀ ਵਾਰੀ ਅਸੀਂ ਸਮਝਾਇਆ ਪਰ ਤਾਂ ਵੀ ਸਾਡੀ ਗੱਲ ਨੂੰ ਮੰਨਿਆ ਨੇ। ਮਨ ਬਿਸਰਾਮਣਾ ਹੋਏ ਅਬ ਮੇਰਾ ਉਤਪਾਤਨ ਤੇ ਹੌਲ ਬੜੇਰਾ। ਬਾਦਸ਼ਾਹ ਕਹਿੰਦਾ ਕਿ ਮੇਰਾ ਮਨ ਆਰਾਮ ਦੇ ਵਿੱਚ ਟਿਕਾ ਦੇ ਵਿੱਚ ਹੁਣ ਆਉਂਦਾ ਨਹੀਂ ਹੈ, ਜਿਹੜਾ ਇਹ ਉਪਦਰਵ ਪੈਦਾ ਹੋਇਆ ਇਹਦੇ ਨਾਲ ਮੇਰੇ ਮਨ ਦੇ ਵਿੱਚ ਹੌਲ ਪੈਦਾ ਹੁੰਦਾ। ਨਰ ਖੁਸ਼ਾਮਦੀ ਸੁਣ ਤਬਖਾਨੇ ਤੁਮ ਬਹੁ ਕਹਿਓ ਨਾਇਕ ਨਹੀਂ ਮਾਨੇ। ਹੁਣ ਇੱਕ ਹਿਸਾਬ ਦੇ ਨਾਲ ਪਛਤਾਵਾ ਕਰਨ ਲੱਗਾ ਕਿ ਮੈਂ ਜੋ ਕੀਤਾ ਇਹ ਗਲਤ ਕੀਤਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਨਾਲ ਦੇ ਖੁਸ਼ਾਮਦੀ ਆਦਮੀ ਸਨ ਔਰੰਗਜ਼ੇਬ ਦੇ, ਉਹਨਾਂ ਨੇ ਫਿਰ ਧੀਰੇ ਦੇਣ ਦਾ ਯਤਨ ਕੀਤਾ। ਕਹਿੰਦੇ ਨੇ ਤੁਮ ਬਹੁ ਕਹਿਓ ਨਾਇਕ ਨਹੀਂ ਮਾਨੋ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਇਹਦੇ ਵਿੱਚ ਤੁਹਾਡਾ ਕਸੂਰ ਕੀ ਹੈ, ਤੁਹਾਡਾ ਦੋਸ਼ ਕੀ ਹੈ, ਕਿਉਂਕਿ ਤੁਸੀਂ ਤੇ ਬਹੁਤ ਵਾਰੀ ਆਖਿਆ ਪਰ ਤੁਹਾਡੀ ਕਿਸੇ ਵੀ ਗੱਲ ਨੂੰ ਤੇਗ ਬਹਾਦਰ ਨੇ ਮੰਨਿਆ ਨਹੀਂ ਤਾਂ ਇਸ ਤਰ੍ਹਾਂ ਦੀ ਨੌਬਤ ਆਈ। ਆਗੇ ਕਤਲ ਭਏ ਬਹੁ ਤੇਰੇ ਸ਼ਰਾ ਨ ਮਨ ਚਲੈ ਕੋ ਫੇਰੇ। ਕਹਿੰਦੇ ਨੇ ਕਿ ਜਿਹੜੇ ਉਲਟੇ ਰਾਹ ਤੇ ਪਹਿਲਾਂ ਵੀ ਬਹੁਤੇ ਸਾਰੇ ਚੱਲੇ, ਜਿਨ੍ਹਾਂ ਨੇ ਸ਼ਰ੍ਹਾਂ ਨੂੰ ਕਬੂਲ ਨਹੀਂ ਕੀਤਾ ਐਸੇ ਬਹੁਤਿਆਂ ਸਾਰਿਆਂ ਨੂੰ ਤੁਸੀਂ ਪਹਿਲਾਂ ਵੀ ਕਤਲ ਕਰਵਾ ਦਿੱਤਾ ਹੈ, ਤੇ ਜੇਕਰ ਇਸ ਨੂੰ ਮਾਰਿਆ ਗਿਆ ਤੇ ਦੋਸ਼ ਵਾਲੀ ਗੱਲ ਕੀ। ਪੂਰਬ ਬੀਤ ਗਈ ਜੋ ਬਾਤ ਕਿਆ ਵਿਚਾਰ ਤਿਸ ਕਿਉਂ ਪਛਤਾਤ। ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਜੋ ਗੱਲ ਬੀਤ ਚੁੱਕੀ ਹੈ ਉਸ ਨੂੰ ਯਾਦ ਸਿਆਣੇ ਪੁਰਸ਼ ਕਹਿੰਦੇ ਨੇ ਕਰਨਾ ਨਹੀਂ ਚਾਹੀਦਾ, ਜੋ ਬੀਤ ਗਿਆ ਸੋ ਬੀਤ ਗਿਆ, ਉਸ ਗੱਲ ਦੇ ਵੱਲ ਤੁਸੀਂ ਵਿਚਾਰ ਕਰਕੇ ਕਿਉਂ ਆਪਣੇ ਆਪ ਨੂੰ ਪਛਤਾਵੇ ਦੇ ਵਿੱਚ ਪਾਉਂਦੇ ਹੋ। ਅਜ਼ਮਤਵੰਤ ਭਇਓ ਤੋ ਕਹਾਂ ਮਾਨੀ ਸ਼ਰਨ ਨਿਕੀ ਲਹਾਂ। ਕਹਿੰਦੇ ਨੇ ਕਿ ਫੇਰ ਕੀ ਹੋਇਆ, ਜੇਕਰ ਕਰਾਮਾਤੀ ਸੀ ਤੇਗ ਬਹਾਦਰ ਕਿਉਂਕਿ ਸ਼ਰ੍ਹਾਂ ਦੀ ਗੱਲ ਨੂੰ ਉਸਨੇ ਨਹੀਂ ਮੰਨਿਆ, ਇਸੇ ਕਰਕੇ ਉਸ ਨੂੰ ਕਤਲ ਕੀਤਾ ਗਿਆ। ਹਿੰਦੂ ਤੁਰਕ ਸ਼ਰਾ ਬਿਨ ਕਨੇ ਸਰਮਦ ਯਾਦ ਹਜ਼ਾਰੋ ਹਨੇ। ਕਹਿੰਦੇ ਨੇ ਖੁਸ਼ਾਮਦੀ ਮਨੁੱਖ ਔਰੰਗਜ਼ੇਬ ਨੂੰ ਕਿ ਬਹੁਤੇ ਸਾਰੇ ਹਿੰਦੂ ਤੇ ਬਹੁਤੇ ਸਾਰੇ ਤੁਰਕਾਂ ਨੂੰ ਵੀ ਬਹੁਤਿਆਂ ਨੂੰ ਮਾਰਿਆ ਗਿਆ ਜਿਹੜੇ ਕਿ ਸ਼ਰਾ ਦੇ ਰਸਤੇ ਤੋਂ ਉਲਟੇ ਰਾਹ ਦੇ ਉੱਤੇ ਚੱਲੇ। ਸਰਮਦ ਵਰਗਾ ਜਿਹੜਾ ਫਕੀਰ ਸੀ ਉਹ ਭਾਵੇਂ ਮੁਸਲਮਾਨ ਸੀ ਪਰ ਸ਼ਰਾ ਨੂੰ ਉਸਨੇ ਕਬੂਲ ਨਹੀਂ ਕੀਤਾ, ਇਸ ਕਰਕੇ ਉਹਨੂੰ ਵੀ ਕਤਲ ਕੀਤਾ ਗਿਆ ਸੀ। ਇਸ ਕੀ ਕਿਆ ਚਿੰਤਾ ਚਿਤ ਕਰੋ ਦੀਨ ਬਦਾਵਣ ਤੁਮ ਅਨ ਸਰੋ। ਬਾਦਸ਼ਾਹ ਸਲਾਮਤ, ਤੁਸੀਂ ਇਸ ਤਰ੍ਹਾਂ ਦੀ ਚਿੰਤਾ ਨੂੰ ਚਿੱਤ ਦੇ ਵਿੱਚ ਧਾਰਨ ਕਿਉਂ ਕਰਦੇ ਹੋ, ਕਿਉਂਕਿ ਤੁਸੀਂ ਤੇ ਆਪਣੇ ਦੀਨ ਨੂੰ ਆਪਣੇ ਮਜ਼ਹਬ ਨੂੰ ਵਧਾਉਣ ਦੇ ਵਾਸਤੇ ਹਮੇਸ਼ਾ ਤਿਆਰ ਰਹਿੰਦੇ। ਲੋਕਣ ਭਣੇ ਤੀਰ ਤੋ ਤਾਰੀ ਤਉ ਗਯੋ ਮਨ ਸੰਸੈ ਪਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਖੁਸ਼ਾਮਦੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਥੋੜਾ ਜਿਹਾ ਔਰੰਗਜ਼ੇਬ ਦੇ ਮਨ ਦੇ ਵਿੱਚ ਧੀਰਜ ਵੱਜਾ, ਪਰ ਤਾਂ ਵੀ ਮਨ ਦੇ ਵਿੱਚ ਬਹੁਤਾ ਜ਼ਿਆਦਾ ਅਜੇ ਸ਼ੰਕਾ ਹੈ।
ਪੁਰ ਮੈਂ ਟਿੰਡਮ ਦਰ ਦਰ ਫੇਰਾ
ਸੁਣੇ ਸਿੱਖ ਸਗਰੇ ਤਿਸ ਬੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਢਿੰਡੋਰਾ ਫੇਰਿਆ ਗਿਆ ਹੈ। ਉਸ ਢਿੰਡੋਰੇ ਨੂੰ ਸਾਰਿਆਂ ਸਿੱਖਾਂ ਨੇ ਸੁਣਿਆ ਜਿੰਨੇ ਵੀ ਉੱਥੇ ਰਹਿੰਦੇ ਸਨ। ਤ੍ਰਾਸ ਤੁਰਕ ਪਤ ਕੋ ਅਤ ਤਾਰ, ਹਮ ਸਿੱਖ ਸੇਵਕ ਨਹੀਂ ਉਚਾਰ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰੰਗਜ਼ੇਬ ਦਾ ਸਾਰਿਆਂ ਦੇ ਮਨ ਦੇ ਵਿੱਚ ਐਸਾ ਡਰ ਪੈਦਾ ਹੋਇਆ ਕਿ ਦਿੱਲੀ ਦੇ ਵਿੱਚੋਂ ਕੋਈ ਇੱਕ ਵੀ ਸਿੱਖ ਨਹੀਂ ਨਿਤਰਿਆ ਜਿਹਨੇ ਕਿ ਇਹ ਆਖਿਆ ਹੋਵੇ ਕਿ ਮੈਂ ਗੁਰੂ ਦਾ ਸਿੱਖ ਹਾਂ ਤੇ ਮੈਂ ਗੁਰੂ ਦੇ ਧੜ ਦਾ ਸੰਸਕਾਰ ਕਰਾਂਗਾ। ਕਵੀ ਜੀ ਲਿਖਦੇ ਨੇ ਕਿਸੇ ਨੇ ਆਪਣੇ ਆਪ ਨੂੰ ਸਤਿਗੁਰੂ ਤੇਗ ਬਹਾਦਰ ਦਾ ਸਿੱਖ ਉਚਾਰਿਆ ਨੇ। ਕਿਨੂੰ ਨਗੁਰ ਕੀ ਲੋਥ ਉਠਾਈ, ਲਖੇ ਸਹੀ ਕਰ ਦੇ ਮਰਵਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਦੇ ਵਿੱਚ ਰਹਿਣ ਵਾਲੇ ਕਿਸੇ ਵੀ ਸਿੱਖ ਨੂੰ ਬਾਦਸ਼ਾਹ ਦੀ ਆਖੀ ਹੋਈ ਗੱਲ ਦੇ ਉੱਤੇ ਕੋਈ ਇਤਬਾਰ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਨੇ ਵੀ ਸਤਿਗੁਰਾਂ ਦੀ ਲੋਥ ਨੂੰ ਉਠਾਇਆ ਨਹੀਂ। ਸਾਰੇ ਸੋਚਦੇ ਨੇ ਕਿ ਜਦੋਂ ਅਸੀਂ ਜਾਵਾਂਗੇ ਤੇ ਸਾਨੂੰ ਸਹੀ ਕਰ ਲਵੇਗਾ ਕਿ ਗੁਰੂ ਦੇ ਸਿੱਖ ਨੇ, ਇਸ ਕਰਕੇ ਹੋ ਸਕਦਾ ਹੈ ਕਿ ਸਾਨੂੰ ਵੀ ਮਰਵਾ ਦੇਵੇ। ਘਰ ਘਰ ਦਰ ਦਰ ਦੁਰ ਦੁਰ ਸਾਰੇ, ਨਰ ਨਾਰੀ ਸਭ ਕੱਢ ਗਾਰੇ। ਪ੍ਰਗਟ ਰੂਪ ਦੇ ਵਿੱਚ ਕੋਈ ਵੀ ਸੇਵਕ ਸਾਹਮਣੇ ਨਹੀਂ ਹੋਇਆ ਜਿਹੜਾ ਕਿ ਆਖੇ ਕਿ ਮੈਂ ਸਤਿਗੁਰਾਂ ਦਾ ਸਿੱਖ ਹਾਂ ਤੇ ਮੈਂ ਸਤਿਗੁਰਾਂ ਦੇ ਧੜ ਨੂੰ ਖੜ ਕੇ ਸੰਸਕਾਰ ਕਰਾਂਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰਾਂ ਦੇ ਵਿੱਚ ਲੁਕ ਲੁਕ ਕੇ ਛੁਪ ਛੁਪ ਕੇ ਸਾਰੇ ਦੇ ਸਾਰੇ ਗਾਲਾਂ ਤੇ ਜ਼ਰੂਰ ਕੱਢਦੇ ਨੇ ਔਰੰਗਜ਼ੇਬ ਨੂੰ। ਹਾ ਹਾ ਕਾਰ ਕਰੇ ਪੁਰ ਸਾਰੋ, ਅਪਰਾਧੀ ਪਾਪੀ ਹਤਿਆਰੋ। ਹਰ ਇੱਕ ਜਗ੍ਹਾ ਦੇ ਉੱਤੇ ਹਾਹਾਕਾਰ ਹੋ ਰਹੀ ਹੈ, ਸਾਰੇ ਪੁਕਾਰਾਂ ਕਰ ਰਹੇ ਨੇ ਕਿ ਬਹੁਤ ਵੱਡਾ ਅਪਰਾਧੀ ਹੈ, ਵੱਡਾ ਪਾਪੀ ਹੈ, ਵੱਡਾ ਹਥਿਆਰਾ ਹੈ ਔਰੰਗਜ਼ੇਬ। ਜਿਨ ਕੀ ਪੂਜਾ ਜਗ ਸਭ ਕਰੇ, ਸੇਵਤ ਸੁਖ ਕੀ ਇੱਛਾ ਧਰੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਿਨ੍ਹਾਂ ਸਤਿਗੁਰਾਂ ਦੀ ਪੂਜਾ ਸਾਰਾ ਜਗ ਕਰਦਾ ਸੀ, ਜਿਹੜੇ ਸਤਿਗੁਰੂ ਜੀ ਸਾਰਿਆਂ ਸਿੱਖਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦੇ ਸਨ। ਸੁੱਤ ਬਿਤ ਆਦਿ ਕਾਮਣਾ ਪੈ, ਬਾਂਛੇ ਨਰਕ ਪਰੇ ਕੱਢ ਲੈ। ਭਾਵ ਕੇ ਐਸੇ ਸਤਿਗੁਰੂ ਨੂੰ ਕਤਲ ਕੀਤਾ ਹੈ ਇਸ ਪਾਪੀ ਨੇ, ਜਿਹੜੇ ਸਤਿਗੁਰੂ ਜੀ ਹਰ ਇੱਕ ਦੀ ਕਾਮਨਾ ਨੂੰ ਪੂਰੀਆਂ ਕਰਦੇ ਸਨ, ਭਾਵੇਂ ਪੁੱਤਰ ਦੀ ਕਾਮਨਾ ਹੋਵੇ ਤੇ ਭਾਵੇਂ ਕਿਸੇ ਮਾਇਕ ਪਦਾਰਥਾਂ ਦੀ ਕਾਮਨਾ ਹੋਵੇ। ਬਾਂਛਾ ਨਰਕ ਪਰੇ ਕੱਢ ਲਏ ਹੈ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਇੰਨੀ ਸਮਰੱਥਾ ਰੱਖਣ ਵਾਲੇ ਸਨ ਕਿ ਜੇ ਕੋਈ ਨਰਕਾਂ ਦੇ ਵਿੱਚ ਪਿਆ ਹੋਵੇ ਤੇ ਆਪਣੀ ਕਿਰਪਾ ਦੇ ਨਾਲ ਉਹਨੂੰ ਵੀ ਨਰਕਾਂ ਤੋਂ ਕੱਢ ਦੇਣ।
ਕਰਾਮਾਤ ਕੇ ਸਿੰਧ ਅਪਾਰਾ, ਨਹਿਣ ਦਿਖਾਵਣ ਕੋ ਪ੍ਰਣ ਤਾਰਾ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਰਾਮਾਤਾਂ ਦੇ ਅਜਮਤਾਂ ਦੇ ਇੱਕ ਬਹੁਤ ਅਥਾਹ ਸਮੁੰਦਰ ਦੀ ਤਰ੍ਹਾਂ ਸਨ, ਪਰ ਤਾਂ ਵੀ ਆਪਣੇ ਪ੍ਰਣ ਨੂੰ ਧਾਰਨ ਕਰਕੇ ਰੱਖਿਆ। ਸਤਿਗੁਰੂ ਤੇਗ ਬਹਾਦਰ ਨੇ ਕੋਈ ਕਰਾਮਾਤ ਦਿਖਾਈ ਨਹੀਂ।
ਹਿਰਦੈ ਨ ਸਮਝਿਓ ਆਸ਼ੈ ਗੂੜ, ਅਸ ਪ੍ਰਭ ਕਤਲ ਕਰਾਏ ਮੂੜ।
ਐਸੇ ਮੂਰਖ ਨੇ ਐਸੇ ਪ੍ਰਭੂ ਨੂੰ ਕਤਲ ਕਰਵਾ ਦਿੱਤਾ ਔਰੰਗਜ਼ੇਬ ਨੇ, ਸਤਿਗੁਰਾਂ ਦੇ ਗੂੜੇ ਆਸ਼ੇ ਇਰਾਦੇ ਨੂੰ ਇਹ ਸਮਝ ਨਹੀਂ ਸਕਿਆ।
ਗੁਰ ਸਿੱਖ ਹਮਕੋ ਜਬ ਹੀ ਜਾਣ, ਸਹਿਤ ਕੁਟੰਬ ਪ੍ਰਾਣ ਕੋ ਹਨ।
ਸਾਰੇ ਸਿੱਖ ਦਿੱਲੀ ਦੇ ਵਿੱਚ ਰਹਿਣ ਵਾਲੇ ਇਹੀ ਸੋਚਦੇ ਨੇ ਕਿ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਅਸੀਂ ਗੁਰੂ ਦੇ ਸਿੱਖ ਹਾਂ ਤੇ ਸਮੇਤ ਸਾਡੇ ਸਾਰੇ ਪਰਿਵਾਰ ਨੂੰ ਉਹ ਮਰਵਾ ਦੇਗਾ।
ਇਮ ਨਿੰਦਾ ਕਰ ਗਾਰ ਨਿਕਾਰ, ਮਿਲ ਕਰ ਹਾਹਾਕਾਰ ਉਚਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗਾਲਾਂ ਕੱਢਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਔਰੰਗਜ਼ੇਬ ਦੀ ਨਿੰਦਿਆ ਕਰਦੇ ਨੇ ਤੇ ਮਿਲ ਕੇ ਹਾਹਾਕਾਰ ਬਹੁਤੀ ਜ਼ਿਆਦਾ ਮਚਾਉਂਦੇ ਨੇ।
ਬੇਦਤ ਨ ਹੋਤ ਛਪੇ ਸਭ ਕਹਿ, ਦੁਸ਼ਟ ਹਠੀ ਖਲ ਕੋ ਮਨ ਲਹਿ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਗਟ ਹੋ ਕੇ ਕੋਈ ਨੀ ਕਹਿੰਦਾ, ਜ਼ਾਹਰਾ ਰੂਪ ਦੇ ਵਿੱਚ ਕੋਈ ਨੀ ਕਹਿੰਦਾ, ਜੋ ਵੀ ਕੁਝ ਕਹਿੰਦਾ ਹੈ ਉਹ ਲੋਕ ਛਿਪ ਕੇ ਹੀ ਕਹਿੰਦਾ, ਕਿਉਂਕਿ ਜਾਣਦੇ ਨੇ ਔਰੰਗਜ਼ੇਬ ਵੱਡਾ ਦੁਸ਼ਟ ਹੈ, ਬੜਾ ਜਿੱਦੀ ਹੈ, ਬੜਾ ਮੂਰਖ ਹੈ, ਇਹ ਕਿਸੇ ਦੀ ਗੱਲ ਨੂੰ ਮੰਨਣ ਵਾਲਾ ਨੇ।
ਕਾਰਾਗ੍ਰਹਿ ਕੇ ਪੌਰੇ ਅਗਾਰੀ, तह सत गुर तर तरा मजारी।
ग्रंथाकार भाई संतोख सिंह जी लिखते ने कि कैद खाने दे दरवाजे दे अगे सतगुरु तेग बहादुर सचे पातशाह जी का जिहड़ा तर है ओ धरती दे उत्ते पिया है।
सनद बाद तह खरे सिपाही हेर हेर नर त्रिय गन जाही।
कवि संतोख सिंह जी लिखते ने कि शस्त्र तारी जेड़े सिपाही ने ओ हर एक नू बड़ी ताड़ना कर रहे ने ते निगरानी दे नाल धड़दे वल ओ देख रहे ने।
हाहाकार उचारत कह तुरक नाश पा फिर नहीं रह।
लोक हाहाकार मचाउंदे ने कहिंदे ने तुरक नाश पा फिर नहीं रह, इस तुरकां दे बादशाह दा नाश हो जावेगा, इस स्थिरता नू होर ज्यादा देर तक पा नहीं सकदा। कवि जी अगले अध्याय दा प्रारंभ कर दे।
हुतोल बाणा सिख तह ब्रिखब ब्रेंद जेह पास गिनती बिखे हजार दस निकट रखे गन दास।
ग्रंथाकार भाई संतोख सिंह जी लिखते ने कि लखी ना दा एक लुबाणा वणजारा उस दिल्ली शहर दे विच रहिंदा सी जेड़ा सतगुरु तेग बहादुर दा सिख सी। कवि जी लिखते ने ब्रिखब ब्रिंद जिहे पास बहुते सारे बौलद उस दे कोल सन गिनती बिखे हजार दस निकट रखे गन दास, पाव के दस हजार दास उन्ने अपने नाल रखे सन।
गुर कारण को सुन दुख पायो दर्श बिलोकन के हित आयो।
जेड़ा कौतक सतगुरु तेग बहादुर जी ने वरताया ओदा जदों लखी नूं पता लगा ते उन्ने बहुत ही ज्यादा दुख मन्या, दर्शन करन दे वास्ते उत्थे आया।
तारे ब्रिछ के गुर तार पारियो देख बिलोचन में जल परियो।
आण के जदों दर्शन कीता ते सतगुरु तेग बहादुर जी दा जिहड़ा तड़ है उस जगह दे उत्ते रुख दे थले पिया होया देखिया, वेख के अखां दे विच पानी भर आया।
हम सिखियन को तिक बहु बारी एव सतगुर की दशा निहारी।
देख के अपने मन नूं लाणता पाउण लगा के साडे वर्गे सिखां नूं लाणत है, तिरकार है के जेड़े सारे दे सारे सतगुरां दे शरीर दी ऐसी दुर्दशा देख रहे ने पर कोई भी ए जुरत नहीं करदा के मैं आखां मैं सतगुरु तेग बहादुर दा सिखां ते मैं धर्म नूं संस्कार करन दे वास्ते लै के जावां।
प्रथम अपने प्राण ना दए तुरक त्रास ते दुर दुर गए।
सोचदा है कि पहलां ते अपने प्राणा नूं नहीं दिता, तुरकां तो डर के लुक के सारे रहे।
सुन टिंडम को किनू न मानी हम नहीं सिख न दे मत हानी।
सोचदा है कि बादशाह ने टिंडोरा फेरिया कि जेड़ा भी कोई गुरु दा सिख है वो अपने गुरु दे धर नूं चुक के लै जावे ते अपनी रीति दे नाल संस्कार करे, पर सोचदा कि टंडोरे नूं सुन तों बाद वी किसी ने साडे विचों इह नहीं आख्या कि मैं गुरु दा सिख हां दे ना मत हानी, पाव के अपनी मौत तों असीं सारे दे सारे डरदे रहे।
सस कारण को करो यो पाऊ जथा न जान सकै नर काऊ।
सोचन लगा कि मैनू हुण कोई ऐसा तरीका अपनाउणा चाहीदा कि जिस तरीके दे नाल सतगुरां दे धर दा संस्कार भी कर दिता जावे ते कोई इस गल नूं जान भी ना सके।
बेदत करो होए ना सस्कारा गह के देह मोह को मारा।
लखी वणजारा सोचदा कि जेकर अपने आप नूं सिख दे रूप दे विच प्रगट करांगा ते फिर संस्कार हो नहीं सकेगा क्योंकि गह के देह मोह को मारा, ये तुरक मैनू कैद कर लेंगे या फिर मार देंगे, इस करके संस्कार दा जिहड़ा काम है वो पूरा नहीं होएगा।
गुरु सहायक होए जे मेरे छप कर ले गमनो किस बेरे।
खड़ा खड़ा ही सोचदा है कि जेकर सतगुरां ने मेरी सहायता कीती मेरे रखक बने ते फिर मैं लोक छिपके सतगुरां दे धड़ नूं लै जावांगा किसे वेले।
क करियो मनोरथ घर हट गयो अनक उपाय सो चितवत पयो। कवि संतोख सिंह जी लिखते ने इस तरह अपने मन दे विच मनोरथ नूं धारण करके ओ हटके अपने घर नूं चला गया है। अनेकां तरह दे उसने अपने मन दे विच यतन सोचे। ब्रिख बब्रिंद इकट्ठे करवाए कितक सकट मैं तूल पराए। बड़ा सोचिया बड़ा विचारिया आखिरकार सोचद्या सोचद्या ओदे मन दे विच एक युक्ति आ गई। उसने उस वेले बहुते सारे बौलदां नूं इकट्ठा कीता ते बहुते सारे गड्डियां दे नाल बौलद जोड़ दिते। सारिया गड्डियां दे विच उसने रूं भर दिता। करे इकत्र आपणे नर गण ठान्यो जतन कीन निर नैमन। बहुते सारे इस तरीके दे नाल गड्डियां नूं तैयार कीता ते अपने नाल दे साथियां नूं इकत्र कीता है। ठान्यो जतन कीन निर्णय मन निर्णय करके अपने मन दे विच ए यतन उसने कीता। सकट परे प्रथम पहुंचाए कुछ मिस कर तिस थान ठिकाए। कवि संतोख सिंह जी लिखते ने कि गड्डिया विच रूम भर के पहला ही गड्डे उस जगह दे उते उसने पहुंचा दिते ने ते कोई बहाना करके उथे गड्डिया नूं रोक दिता गया थोड़े समय ले। हां कदयो ब्रिख बन को लारा जमना दिश को प्रथम सिदारा। थोड़ी देर रुकन तो बाद फिर आप आया है सारिया नू गड्डिया नू चलाउन दा हुकम दिता है। सारी गड्डिया दी लार जमना दी दिशा दे वल पहला तोरी गई। निगाह मोद जह घाट कहावे तिस दिश ब्रिख बन ब्रिंद चलावे। दिल्ली ते जमुना किनारे दे उते एक तीर्थ है इसका शुद्ध नाम है निगम बोध। गालबन ए रेल दे पुल तो उत्तर दा टिकाणा है जिथे अजकल भी लोकी सवेरे जाके नौंदे हन। गुरु जी दे शहीद स्थान तो सड़क इधर नूं ही जांदी है। कहण तो पावे कि उस जगह दे उते इना सारिया गड्डिया नूं पहला ले जाया गया। तरन तनु जाते हट होए तित के पौर प्रवेशे सोए। जमुना नदी दे किनारे तो हुंदे होए उसे ही पौर दे राहे अंदर प्रवेश कीता। सांग समूह लुबान करे पुष्ट लष्ट का कंधे तरे। बहुते सारे जेड़े लुबाने सन वो अपने नाल लैने जिन्ना ने डंडिया नूं अपने हथां दे विच फड़िया। बैल हांकनी बोलत बोली सावत इत उत ते कर टोली। बैलां नूं हकण वाली जिहड़ी बोली ने उह सारे दे सारे बोलदे ने ते अपनी टोली नूं सांभदे ने। जब ते साहिब कीन सपाण बड़े बेग ते वायु पयाना। ग्रंथाकार भाई संतोख सिंह जी लिखते ने कि सतगुरु तेग बहादुर साहब ने जदों दा ऐसा पाणा वरताया सी उदों तों लैके बहुत वड्डे वेग दे नाल जिहड़ी हवा है हनेरी है वो चल रही सी। उड़ै गर्द फैली बहुरैन नर नारन के पूरैन। नेरी दे नाल बहुत ज्यादा कट्टा मिट्टी उड़ रहा सी। इस तरह लग रहा सी कि जिवें रात पै गई होवे। नर नारन के पूरा नैन जिहड़ी धूड़ है वो स्त्रियां ते पुरुषां दी अखां नूं भर रही सी। मसलें हाथन साथ कनेरे बस्त्रन संग अछादत हेरे। कवि संतोख सिंह जी लिखते ने कि हर कोई अपनी अखां नूं अपने हथां दे नाल मल रहा सी। कोई मुंह ते कपड़े लैके ढक रहा सी अपने मुंहां नूं। आत पमांद पई सब ठौरा छाद्यो पान तेज पा थोरा। जड़ी धुप है ओ भी मंदी पै गई सी। इस तरह लगदा सी कि जिवें सूरज नूं हनेरी ने ढक लिया होवे ते सूरज दा तेज भी मध्यम पै गया। मानव कितक बरे कर माही दिन मलीन पिख निकसै नाही। ਕਈ ਤੇ ਲੋਕ ਆਪਣੇ ਘਰਾਂ ਦੇ ਵਿਚ ਵੜ ਗਏ ਸਨ। ਉਹਨਾਂ ਨੇ ਆਪਣੇ ਦਰਵਾਜਿਆਂ ਨੂੰ ਬੰਦ ਕਰ ਲਿਆ ਸੀ ਕਿਉਂਕਿ ਬਾਹਰ ਬਹੁਤ ਜ਼ਿਆਦਾ ਕੱਟਾ ਤੇ ਮਿੱਟੀ ਉੱਡ ਰਿਹਾ ਸੀ। ਬ੍ਰਿੰਦ ਬਿਰਖ ਬਜਾਵ ਬਰੇ ਬਾਜ਼ਾਰ ਪਸਰੀ ਧੂਰ ਪਾਇਓ ਅੰਧਕਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਹੁਤੇ ਜ਼ਿਆਦਾ ਬਲਦ ਚੱਲੇ ਤੇ ਉਹਨਾਂ ਦੇ ਪੌੜਾਂ ਦੇ ਨਾਲ ਬਾਜ਼ਾਰ ਦੇ ਵਿਚ ਬਹੁਤੀ ਜ਼ਿਆਦਾ ਹੋਰ ਵੀ ਧੂੜ ਮਿੱਟੀ ਉੱਡੀ। ਇੱਕ ਤੋਂ ਬਾਯੋ ਕੋ ਫੇਰੀ ਬਹਿ ਦੁਤੀਏ ਬ੍ਰਿਖ ਬਿਓ ਡਾਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਤੇ ਹਨੇਰੀ ਵਗ ਰਹੀ ਸੀ, ਉਹਦੇ ਨਾਲ ਹੀ ਬਹੁਤ ਜ਼ਿਆਦਾ ਕੱਟਾ ਮਿੱਟੀ ਉੱਡ ਰਿਹਾ ਸੀ ਤੇ ਦੂਸਰਾ ਇਹ ਜਿਹੜੇ ਬਹੁਤੇ ਸਾਰੇ ਗੱਡੇ ਤੁਰੇ ਨੇ ਤੇ ਗੱਡਿਆਂ ਦੇ ਨਾਲ ਜਿਹੜੇ ਬੈਲ ਨੇ ਉਹ ਜੋੜੇ ਹੋਏ ਨੇ, ਉਹਨਾਂ ਦੇ ਪੈਰਾਂ ਦੇ ਨਾਲ ਵੀ ਬਹੁਤ ਸਾਰੀ ਮਿੱਟੀ ਉੱਡੀ। ਸੂ ਦੇ ਚੱਲ ਬਾਜ਼ਾਰ ਕੋ ਆਏ ਦੇਖੇ ਨਰਨ ਬੈਲ ਸਮਦਾਏ। ਸਿੱਧੇ ਹੀ ਸਾਰੇ ਦੇ ਸਾਰੇ ਬੈਲ ਗੱਡੇ ਕਤਾਰਾਂ ਦੇ ਵਿਚ ਬਾਜ਼ਾਰ ਦੇ ਵਿਚ ਵੜੇ ਨੇ। ਦੇਖੇ ਨਰਨ ਬੈਲ ਸਮਦਾਏ ਤੇ ਜਿਹੜੇ ਬਾਦਸ਼ਾਹ ਦੇ ਆਦਮੀ ਪਹਿਰਾ ਦੇ ਰਹੇ ਸਨ ਉਹਨਾਂ ਨੇ ਦੇਖਿਆ ਕਿ ਬਹੁਤੇ ਸਾਰੇ ਗੱਡਿਆਂ ਦੀ ਲਾਰ ਆ ਰਹੀ। ਇਤੇ ਉਤ ਟਰੇ ਕਾਹਲੀ ਪਾਏ ਆਪ ਆਪ ਕੋ ਗਏ ਬਚਾਏ। ਤੇ ਗੱਡਿਆਂ ਨੂੰ ਲੰਘਣ ਦਾ ਰਸਤਾ ਦੇਣ ਦੇ ਵਾਸਤੇ ਜਿਹੜੇ ਸਿਪਾਹੀ ਸਨ ਉਹ ਕਾਲੀ ਦੇ ਨਾਲ ਆਸੇ ਪਾਸੇ ਹੋ ਗਏ, ਭਾਵ ਕਿ ਉਥੋਂ ਦੀ ਲੰਘਣ ਦਾ ਰਾਹ ਦੇ ਦਿੱਤਾ। ਬੋਲਤ ਉੱਚੇ ਬੈਲ ਹਟਾਵਤ ਕਾਰਾ ਗ੍ਰਹਿ ਬਾਜ਼ਾਰ ਕੋ ਜਾਵਤ। ਕਵੀ ਜੀ ਲਿਖਦੇ ਨੇ ਕਿ ਜਿਹੜੇ ਗੱਡਿਆਂ ਨੂੰ ਚਲਾਉਣ ਵਾਲੇ ਨੇ ਉੱਚੀ ਉੱਚੀ ਬੋਲ ਕੇ ਆਪਣੇ ਬੈਲਾਂ ਨੂੰ ਹਟਾਉਂਦੇ ਨੇ, ਮੋੜਦੇ ਨੇ। ਕਾਰਾ ਗ੍ਰਹਿ ਬਾਜ਼ਾਰ ਕੋ ਜਾਵਤ, ਜਿਹੜਾ ਕੈਦ ਖਾਨੇ ਵਾਲਾ ਬਾਜ਼ਾਰ ਸੀ ਉਧਰ ਨੂੰ ਸਾਰੇ ਇਹ ਜਾ ਰਹੇ ਸਨ। ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਇਹ ਚਾਂਦਨੀ ਚੌਂਕ ਦਾ ਬਾਜ਼ਾਰ ਹੈ, ਉਸ ਸਮੇਂ ਦੀ ਕੁਤਵਾਲੀ ਹੁਣ ਤੱਕ ਉਥੇ ਹੀ ਹੈ। ਇਸ ਕੁਤਵਾਲੀ ਦੇ ਨਾਲ ਹੀ ਸੀਸ ਗੰਜ ਗੁਰੂ ਜੀ ਦੀ ਸ਼ਹਾਦਤ ਦਾ ਗੁਰਦੁਆਰਾ ਹੈ। ਉਦੋਂ ਇਹ ਥਾਂ ਕੁਤਵਾਲੀ ਦੇ ਹਿੱਸੇ ਦੇ ਵਿਚ ਹੀ ਸੀ। ਜਦੋਂ ਪੰਥ ਨੇ ਦਿੱਲੀ ਤੇ ਹੱਲਾ ਕੀਤਾ ਤਾਂ ਬਾਬਾ ਬਘੇਲ ਸਿੰਘ ਜੀ ਨੇ ਕੁਤਵਾਲੀ ਤੇ ਕਬਜ਼ਾ ਕਰਕੇ ਕੁਤਵਾਲੀ ਵਿੱਚੋਂ ਸ਼ਹਾਦਤ ਵਾਲੀ ਥਾਂ ਲੈ ਕੇ ਗੁਰਦੁਆਰਾ ਬਣਵਾਇਆ। ਪਿੱਛੋਂ ਮੁਸਲਮਾਨਾਂ ਦਾ ਜ਼ੋਰ ਪੈ ਗਿਆ, ਉਹਨਾਂ ਕੋਲ ਹੀ ਮਸੀਤ ਬਣਾਈ। ਇਹ ਵੀ ਕਹਿੰਦੇ ਹਨ ਕਿ ਗੁਰਦੁਆਰੇ ਦੀ ਬੇਅਦਬੀ ਵੀ ਕੀਤੀ ਗਈ। 1857 ਦੇ ਗਦਰ ਮਗਰੋਂ ਜੀਂਦ ਦੇ ਰਾਜੇ ਸਰੂਪ ਸਿੰਘ ਜੀ ਨੇ ਮੁੜ ਇਹ ਪਵਿੱਤਰ ਭੂਮੀ ਸਰਕਾਰ ਤੋਂ ਪ੍ਰਾਪਤ ਕੀਤੀ ਤੇ ਗੁਰਦੁਆਰਾ ਰਚਿਆ। ਹੁਣ ਪੱਥਰ ਦੀ ਆਲੀਸ਼ਾਨ ਇਮਾਰਤ ਇਸ ਜਗ੍ਹਾ ਦੇ ਉੱਤੇ ਬਣ ਗਈ ਹੈ, ਇਹ ਉਹੀ ਜਗ੍ਹਾ ਸੀ।
ਚੌਂਕੀਦਾਰ ਸਿਪਾਹੀ ਖਰੇ ਗੁਰ ਕੀ ਲੋਥ ਬਿਲੋਕਣ ਕਰੇ।
ਜਿਹੜੇ ਸਿਪਾਹੀ ਸਨ, ਜਿਹੜੇ ਚੌਂਕੀਦਾਰ ਸਨ, ਉਹਨਾਂ ਨੇ ਪੱਕੇ ਤਰੀਕੇ ਦੇ ਨਾਲ ਜਿਹੜੀ ਆਪਣੀ ਦ੍ਰਿਸ਼ਟੀ ਹੈ ਉਹ ਗੁਰੂ ਜੀ ਦੀ ਲੋਥ ਦੇ ਉੱਤੇ ਟਿਕਾ ਕੇ ਰੱਖੀ ਸੀ।
ਕਹੇ ਸ਼ਾਹ ਕੇ ਨਈ ਸਸਕਾਰੀ ਛਪ ਕੇ ਲੇਹ ਨਸੇ ਰਖਵਾਰੀ।
ਭਾਵ ਕੇ ਬਾਦਸ਼ਾਹ ਦੇ ਕਹਿਣ ਦੇ ਉੱਤੇ ਵੀ ਕੋਈ ਲੋਥ ਨੂੰ ਲੈਣ ਦੇ ਵਾਸਤੇ ਨਹੀਂ ਸੀ ਆਇਆ।
ਛਪ ਕੇ ਲੇਹ ਨਾ ਰੇ ਰਖਵਾਰੀ,
ਇਸ ਕਰਕੇ ਸਾਰੇ ਸੋਚਦੇ ਸਨ ਕਿ ਕੋਈ ਲੁੱਕ ਛਿਪ ਕੇ ਇਸ ਨੂੰ ਲੋਥ ਨੂੰ ਲੈਣਾ ਜਾਵੇ, ਇਸ ਕਰਕੇ ਤਕੜਾਈ ਦੇ ਨਾਲ ਸਿਪਾਹੀ ਰਾਖੀ ਕਰ ਰਹੇ ਸਨ।
ਥੋੜੇ ਦਿਵਸ ਰਹੋ ਤਬ ਆਏ ਭਾਈ ਪੀਰ ਬ੍ਰਿਖ ਬਣ ਸਮਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਾ ਹੀ ਦਿਨ ਉਸ ਵੇਲੇ ਰਹਿੰਦਾ ਸੀ ਜਦੋਂ ਕਿ ਬਹੁਤੇ ਸਾਰੇ ਗੱਡਿਆਂ ਦੀ ਵੱਡੀ ਲਾਰ ਉੱਥੇ ਪਹੁੰਚੀ।
ਇਤੇ ਉਤ ਕਰਤ ਬ੍ਰਿੰਦ ਬਣ ਜਾਰੇ ਪਹੁੰਚੇ ਗੁਰੂ ਤਰ ਜਾਏ ਨਿਹਾਰੇ।
ਇਧਰੋਂ ਉਧਰੋਂ ਗੱਡਿਆਂ ਨੂੰ ਕਰਦੇ ਹੋਏ ਆਖਰਕਾਰ ਪੂਰਾ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਦਾ ਤੜ ਸੀ।
ਮਿਲ ਬੈਲਣ ਤਹ ਲਾਓ ਚੱਲ ਗਏ ਹੇਤ ਉਠਾਵਣ ਕੇ ਹੱਠ ਕੀਏ।
ਬਹੁਤੇ ਸਾਰੇ ਬੈਲ ਸਨ, ਬਹੁਤੇ ਸਾਰੇ ਗੱਡੇ ਸਨ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਧਰ ਨੂੰ ਉਠਾਉਣ ਦੇ ਵਾਸਤੇ ਉਹਨਾਂ ਨੇ ਫਿਰ ਹੱਠ ਕੀਤਾ, ਜ਼ਿੱਦ ਕੀਤੀ।
ਹੇਰ ਪੀਰ ਬ੍ਰਿਖ ਬਣ ਕੀ ਵੱਡੀ
राखे अपन थान को छड़ी। जदों बैलां दी ते गड्डियां दी बहुती भीड़ जमा हो गई ते फिर कवि संतोख सिंह जी लिखदे ने राखे अपन थान को छड़ी, पाव के चौकीदार आदका ने अपनी थान नूं छड़ दिता, पाव के पासे हट गए।
तर जत भर जत है बहुत तेरे, तौ कुलाहल होत बडेरे।
पावे के जान बुझ के अपने बैलां नूं बड़ा ताड़दे ने वरजदे ने, पर तां वी जिहड़े बैल ने ओह बहुत ज्यादा उच्ची उच्ची बोल भी रहे ने। इस तों इलावा उहनां ने खौरू जिहा मचाया होया, बड़ी मिट्टी नूं पुट रहे ने।
सकटन के गडवान पुकारत, गण बन जा रे उच उचारत।
जिहड़े गड्डियां नूं चलाउण वाले ने ओह उच्ची उच्ची पुकारां करदे ने, बोलदां नूं रोकदे ने। गण बन जा रहे उच उचारत, बहुते सारे जिहड़े वजारे ने उच्ची उच्ची रोक के रौला पाउंदे।
गर्द उडण ते छादे नैन, गए निकट हट हट कह बैन।
कवि जी लिखदे ने के धूल मिट्टी दे नाल सारिया दी अखां भर गईयां ने। गए निकट हट हट कह बैन, पाव के धड़दे लागे गए ने, पर हट हट करदे होए बैन गल्लां कहिंदे गए।
दावत काए सकल दिश देखा, गुर माया बिरमाए अशेखा।
कवि संतोख सिंह जी लिखदे ने के दा नूं तका के सारे पासे उन्होंने देखा। इस तों इलावा सतगुरु तेग बहादुर सच्चे पातशाह जी ने कोई ऐसी माया पाई जिन्हां दे नाल सारे दे सारे भरम गए।
तर दिश दृष्ट न किस की हेरी, नर पहुंचाए उचाए तिस बेरी।
उस वेले तड़दे वल किसे भी सिपाही दी नजर ना पई, ते कवि जी लिखदे ने कि उसे वेले सतगुरां दे तड़ नूं चुक लिया गया।
तत शिन तूल सकट टिग लियाए, भली प्रकार बीच पौड़ाए।
उसे वेले सतगुरु तेग बहादुर जी दे तड़ नूं चुक के एक गड्डे दे विच रखिया गया है, क्योंकि सारे गड्डियां दे विच रूह भरिया होया सी। रूह दे विच चंगे तरीके दे नाल लपेटिया सतगुरां दे शरीर नूं।
करत शीघ्रता बुद्ध उपजावे, इत उत हेरत सर्ब दुरावे।
बड़ी शीघ्रता दे नाल, बड़ी काली दे नाल अपनी बुद्धि नूं तेज करके इधर उधर सारिया ने देखा, ते सतगुरां दे शरीर नूं चंगे तरीके दे नाल रूह दे विच लुका दिता।
कनी तूल ते छादन कीने, जिस प्रकार को सकना चीने।
ग्रंथाकार भाई संतोख सिंह जी लिखदे ने के बहुता ज्यादा उपर रूह पा के चंगे तरीके दे नाल ढक दिता, के जिस तरीके दे नाल कोई पछाण ना कर सके के रूह दे विच कुछ रखिया।
मन ही मन मनाए और तर, अपनो काज आप गुर करे।
मन ही मन दे विच सतगुरु सच्चे पातशाह जी नूं मनाउंदे ने, उहनां नूं याद करदे ने कि हे सतगुरु सच्चे पातशाह जी, तुहाडा अपना कम है, कृपा करके आप ही सवारे।
कर बंधन को हट कर गए, बैलन बीच इत पए।
फिर हट के सारे दे सारे उत्थों गए ने, बैलन बीच इत उत पए, बैलां दे विच इधर उधर सारे फिरे।
लारा गमण्यो जात अगारी, हांकत जात बोलते पारी।
गड्डियां दी सारी जिहड़ी लार सी ਉਸ ਨੂੰ ਤੋੜਿਆ, ਅੱਗੇ ਦੇ ਅੱਗੇ ਤੋਰਦੇ ਜਾਂਦੇ ਨੇ, ਉੱਚੀ ਉੱਚੀ ਬੋਲਦੇ ਹੋਏ ਬੌਲਦਾਂ ਨੂੰ ਹੱਕਦੇ ਨੇ।
ਵਾਯੂ ਬ੍ਰਿਖ ਬਣ ਧੂਲ ਉਡਾਈ, ਸਭ ਕੀ ਦ੍ਰਿਸ਼ਟ ਬਿਲੋਚਣ ਛਾਈ।
ਹਨੇਰੀ ਨੇ ਤੇ ਬੌਲਦਾਂ ਦੇ ਖੁਰਾਂ ਨੇ ਬਹੁਤੀ ਸਾਰੀ ਧੂਲ ਮਿੱਟੀ ਨੂੰ ਉਡਾਇਆ, ਜਿਸ ਧੂਲ ਮਿੱਟੀ ਨੇ ਸਾਰਿਆਂ ਦੀਆਂ ਅੱਖਾਂ ਨੂੰ ਭਰ ਦਿੱਤਾ।
ਪੁਰ ਕੋ ਪੌਰ ਨਿਕਸ ਜਬ ਗਏ, ਸਕਟ ਤਿਆਰ ਚਲ ਬੇ ਕੋ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨਗਰੀ ਦੇ ਦਰਵਾਜ਼ੇ ਤੋਂ ਬਾਹਰ ਗਏ ਨੇ ਸਾਰੇ ਦੇ ਸਾਰੇ ਗੱਡੇ ਨਿਕਲ ਕੇ।
ਆਏ ਸਿਪਾਹੀ ਦੇਖਣ ਲਾਗੇ, ਸਤਗੁਰ ਕੋ ਤਰ ਲਖਿਓ ਨਾ ਆਗੇ।
ਜਦੋਂ ਸਿਪਾਹੀਆਂ ਨੇ ਦੇਖਿਆ ਤੇ ਕੀ ਦੇਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਧੜ ਉਸ ਜਗ੍ਹਾ ਦੇ ਉੱਤੇ ਮੌਜੂਦ ਨੇ।
ਸਭ ਹਣ ਵਿਖੇ ਮਾਚਿਓ ਤਬ ਰੌਰਾ, ਇਤੇ ਉਤ ਖੋਜਤ ਪੇ ਸਭ ਠੌਰਾ।
ਸਾਰਿਆਂ ਦੇ ਵਿੱਚ ਉਸ ਵੇਲੇ ਬਹੁਤਾ ਜਿਆਦਾ ਰੌਲਾ ਮਚ ਗਿਆ, ਇਧਰ ਉਧਰ ਦੌੜ ਕੇ ਲੱਭਣ ਲੱਗੇ।
ਮਨ ਮੈਂ ਮਾਨਿਓ ਅਦਕ ਅਚੰਬਾ, ਇਹ ਕਿਨੂੰ ਬੜ ਦੰਬ ਅਰੰਬਾ।
ਸਾਰੇ ਦੇ ਸਾਰੇ ਮਨ ਦੇ ਵਿੱਚ ਸੋਚਦੇ ਨੇ ਬੜਾ ਚੰਬਾ ਹੋ ਗਿਆ, ਬੜਾ ਕੌਤਕ ਹੋ ਗਿਆ, ਇਹ ਕਿਸਨੇ ਵੱਡਾ ਦੰਬ ਪਖੰਡ ਰਚਿਆ।
ਕੇਤਕ ਦੌਰੇ ਜਾਏ ਨਿਹਾਰੇ, ਬੈਲਣ ਸਹਿਤ ਜਿਤਕ ਬਣ ਜਾਰੇ।
ਤੇ ਸੁਭਾਵਕ ਹੀ ਇਹ ਗੱਲ ਸੀ ਕਿ ਹੋਰ ਤੇ ਕੁਝ ਹੋਇਆ ਨਹੀਂ ਸੀ, ਇੱਕ ਬੈਲਾਂ ਦੀ ਲਾਰ ਲੰਘੀ ਸੀ, ਇਸ ਕਰਕੇ ਸ਼ੱਕ ਸਾਰੇ ਦਾ ਸਾਰਾ ਉਹਨਾਂ ਬੈਲ ਗੱਡਿਆਂ ਵਾਲਿਆਂ ਦੇ ਉੱਤੇ ਹੀ ਗਿਆ ਹੈ। ਦੌੜੇ ਨੇ ਸਿਪਾਹੀ ਤੇ ਜਾ ਕੇ ਬੈਲ ਗੱਡਿਆਂ ਨੂੰ ਘੇਰ ਲਿਆ।
ਏਕ ਏਕ ਕੋ ਤਰ ਜਿਤ ਤਰ ਤਰ, ਛੋਰਤ ਹੇਰਤ ਨਿਰਣੈ ਕਰ ਕਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਇੱਕ ਨੂੰ ਫੜ ਕੇ ਬਹੁਤਾ ਜਿਆਦਾ ਉਸ ਵੇਲੇ ਤਾੜਿਆ। ਸ਼ੋਰਤ ਹੇਰਤ ਨਿਰਣੈ ਕਰ ਕਰ, ਕਿਸੇ ਵੀ ਆਦਮੀ ਨੂੰ ਉਦੋਂ ਛੱਡਦੇ ਨੇ ਜਦੋਂ ਚੰਗੇ ਤਰੀਕੇ ਦੇ ਨਾਲ ਨਿਰਣਾ ਹੋ ਜਾਂਦਾ ਹੈ ਕਿ ਇਹਦਾ ਕੋਈ ਗੁਨਾਹ ਨਹੀਂ।
ਤਿਮ ਹੀ ਬ੍ਰਿਖਬ ਛੂਚ ਸਭ ਹੇਰੇ, ਅਪਰ ਨਰਨ ਖੋਜਤ ਫਿਰ ਫੇਰੇ।
ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਗੱਡੇ ਨੇ ਉਹਨਾਂ ਸਾਰਿਆਂ ਗੱਡਿਆਂ ਨੂੰ ਵੀ ਫੋਲਿਆ ਗਿਆ, ਅਪਰ ਨਰਨ ਖੋਜਤ ਫਿਰ ਫੇਰੇ, ਹੋਰ ਵੀ ਸਾਰਿਆਂ ਮਨੁੱਖਾਂ ਤੋਂ ਪੜਤਾਲ ਕੀਤੀ ਗਈ।
ਇਮ ਦੇਖਤ ਸਕਟਣ ਟਿਗ ਆਏ, ਗਿਨ ਏਕ ਕਮਤੀ ਹੋਏ ਜਾਏ।
ਫਿਰ ਉਹਨਾਂ ਸਾਰਿਆਂ ਸਿਪਾਹੀਆਂ ਨੇ ਆਖਿਆ ਕਿ ਤੁਹਾਡੇ ਜਿੰਨੇ ਵੀ ਰੂੰ ਦੇ ਗੱਡੇ ਭਰੇ ਹੋਏ ਨੇ, ਇਹਨਾਂ ਸਾਰਿਆਂ ਗੱਡਿਆਂ ਦੀ ਤਲਾਸ਼ੀ ਲਈ ਜਾਵੇਗੀ। ਸਾਰਿਆਂ ਨੂੰ ਪੁੱਛਦੇ ਨੇ ਕਿ ਤੁਹਾਡੇ ਕੋਲ ਕਿੰਨੇ ਗੱਡੇ ਨੇ, ਕਿੰਨੇ ਗੱਡਿਆਂ ਨੂੰ ਭਰ ਕੇ ਲਿਆਏ ਹੋ। ਉਹਨਾਂ ਨੇ ਗਿਣਤੀ ਦੱਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗਿਣੈ ਏਕ ਕਮਤੀ ਹੋਏ ਜਾਏ। ਜਦੋਂ ਹੀ ਗਿਣਤੀ ਕਰਦੇ ਨੇ ਤੇ ਇੱਕ ਗੱਡਾ ਕੰਮ ਰਹਿ ਜਾਂਦਾ, ਭਾਵ ਕਿ ਉਹ ਗਿਣਿਆ ਨਹੀਂ ਜਾਂਦਾ।
ਗੱਡਵਾਨਣ ਕੋ ਤਰਜਿਤ ਕਹਿ, ਤੁਮ ਮੈਂ ਏਕ ਸਕਟ ਨਹੀਂ ਲਹਿ।
ਤੇ ਜਦੋਂ ਗਿਣਤੀ ਦੇ ਵਿੱਚ ਇੱਕ ਗੱਡਾ ਘੱਟ ਰਿਹਾ ਜਿਹਦੇ ਵਿੱਚ ਸਤਿਗੁਰਾਂ ਦੀ ਲੋਥ ਨੂੰ ਪਾਇਆ ਗਿਆ ਸੀ, ਕਵੀ ਜੀ ਲਿਖਦੇ ਨੇ ਸਿਪਾਹੀਆਂ ਨੇ ਫਿਰ ਤਾੜ ਕੇ ਗੱਡਿਆਂ ਵਾਲਿਆਂ ਨੂੰ ਆਖਿਆ, ਤੁਮ ਮੈਂ ਏਕ ਸਕਟ ਨਹੀਂ ਲਹਿ, ਜਿੰਨੇ ਗੱਡੇ ਤੁਸੀਂ ਦੱਸਦੇ ਹੋ ਓਨੇ ਗੱਡੇ ਨਹੀਂ ਹਨ, ਇੱਕ ਗੱਡਾ ਘੱਟ ਹੈ, ਉਹ ਗੱਡਾ ਕਿੱਥੇ?
ਕਰਿਓ ਨਿਕਾਸਣ ਕਹਾਂ ਦੁਰਾਇਓ, ਤਿਸ ਮੈਂ ਗੁਰ ਕੋ ਧਰ ਤੁਮ ਪਾਇਓ।
ਕਹਿੰਦੇ ਨੇ ਕਿ ਇਕੱਲੇ ਗੱਡੇ ਨੂੰ ਤੁਸੀਂ ਪਾਸੇ ਕੱਢ ਕੇ ਲੁਕਾ ਦਿੱਤਾ ਹੈ, ਦੱਸੋ ਕਿੱਥੇ ਛੁਪਾਇਆ ਹੈ, ਕਿਉਂਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਗੁਰੂ ਤੇਗ ਬਹਾਦਰ ਦੇ ਧੜ ਨੂੰ ਉਸੇ ਹੀ ਗੱਡੇ ਦੇ ਵਿੱਚ ਤੁਸੀਂ ਲੁਕਾਇਆ।
ਦੇਹੋ ਬਤਾਏ ਨਤ ਕੈਦ ਕਰੇਂਗੇ, ਮਾਰ ਮਾਰ ਤੁਮ ਪ੍ਰਾਣ ਹਰੇਂਗੇ।
ਸਿਪਾਹੀਆਂ ਨੇ ਤਾੜਨਾ ਕੀਤੀ ਹੈ, ਬੜਾ ਤਾੜਿਆ ਹੈ ਕਿ ਦੱਸ ਦਾ ਸੱਚੋ ਸੱਚ ਉਹ ਗੱਡਾ ਕਿੱਥੇ ਹੈ ਜਿੱਥੇ ਗੁਰੂ ਦੇ ਧੜ ਨੂੰ ਤੁਸੀਂ ਲੁਕਾਇਆ ਹੈ। ਜੇਕਰ ਨਾ ਦੱਸੋਗੇ ਤੇ ਫਿਰ ਤੁਹਾਨੂੰ ਕੈਦ ਕੀਤਾ ਜਾਵੇਗਾ, ਇਸ ਤੋਂ ਇਲਾਵਾ ਤੁਹਾਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾਏਗੀ।
ਗਾਡੀ ਵਾਨਣ ਸ਼ਰਦਾ ਤਾਰੀ, ਗਿਣਨ ਜਾਏ ਨੋ ਮਤ ਮਾਰੀ।
ਜਿਹੜੇ ਗੱਡਿਆਂ ਨੂੰ ਚਲਾਉਣ ਵਾਲੇ ਸਨ ਉਹਨਾਂ ਨੇ ਸਤਿਗੁਰਾਂ ਦੇ ਉੱਤੇ ਬਹੁਤੀ ਹੀ ਜ਼ਿਆਦਾ ਸ਼ਰਧਾ ਨੂੰ ਧਾਰਨ ਕੀਤਾ।
ਗਿਣੇ ਨਾ ਜਾਏ ਇਨੋ ਮਤ ਮਾਰੀ,
ਭਾਵ ਕਿ ਇਹਨਾਂ ਦੀ ਮਤ ਮਾਰੀ ਹੋਈ ਹੈ, ਇਹਨਾਂ ਤੋਂ ਗਿਣੇ ਨਹੀਂ ਜਾਂਦੇ ਕਿ ਗੱਡੇ ਤੇ ਪੂਰੇ ਨੇ, ਪਰ ਇਹ ਘੱਟ ਸਮਝਦੇ ਨੇ।
ਨਿਰਪੈ ਹੋਏ ਕਰ ਬਾਕ ਬਖਾਨ, ਬਿਨਾ ਦੋਸ਼ ਕਿਸ ਪ੍ਰਾਣਨ ਹਨ।
ਨਿਰਰਤਾ ਨੂੰ ਧਾਰਨ ਕਰਕੇ ਸਾਰਿਆਂ ਨੇ ਆਖਿਆ ਕਿ ਸਾਡੇ ਨਾਲ ਤੁਸੀਂ ਗੱਡਿਆਂ ਦੀ ਪਹਿਲਾਂ ਗਿਣਤੀ ਕਰੋ। ਤੇ ਜਦੋਂ ਸਾਰਿਆਂ ਨੇ ਮਿਲ ਕੇ ਗੱਡਿਆਂ ਦੀ ਗਿਣਤੀ ਕੀਤੀ ਤੇ ਕੋਈ ਵੀ ਗੱਡਾ ਘੱਟ ਨਹੀਂ ਸੀ, ਪਰ ਜਦੋਂ ਉਹਨਾਂ ਨੇ ਗਿਣਤੀ ਕੀਤੀ ਉਦੋਂ ਗੱਡਾ ਘੱਟ ਨਿਕਲਿਆ।
ਬਿਨਾਂ ਦੋਸ਼ ਕਿਮ ਪ੍ਰਾਣਨ ਹਨ,
ਸਾਰੇ ਫਿਰ ਕਹਿੰਦੇ ਨੇ ਕਿ ਸਾਡਾ ਤੇ ਕੋਈ ਦੋਸ਼ ਹੀ ਨਹੀਂ ਹੈ, ਬਗੈਰ ਸਾਡੇ ਦੋਸ਼ ਤੋਂ ਤੁਸੀਂ ਸਾਨੂੰ ਕਿਉਂ ਮਾਰੋਗੇ।
ਹਜ਼ਰਤ ਕੇ ਕਰ ਨਿਓ ਕੇ ਨਾਹੀ, ਕੈਸੇ ਕਰ ਕੈਦ ਕੇ ਮਾਹੀ।
ਕਹਿੰਦੇ ਨੇ ਕਿ ਤੁਹਾਡੇ ਬਾਦਸ਼ਾਹ ਦੇ ਘਰ ਦੇ ਵਿੱਚ ਨਿਆਂ ਹੈ ਕਿ ਬੇਅਨਿਆਈ ਹੀ ਚੱਲਦੀ ਹੈ, ਕੈਸੇ ਕਰੇ ਕੈਦ ਕੇ ਮਾਹੀ, ਸਾਨੂੰ ਕਿਉਂ ਤੁਸੀਂ ਕੈਦ ਦੇ ਵਿੱਚ ਪਾਓਗੇ। ਨਿਕਟ ਥੇਰੇ ਹਮ ਗਏ ਨ ਕਿਉ ਦੇਖ ਖੋਜ ਲਿਓ ਪਾਵਤ ਜਿਉ। ਕਹਿੰਦੇ ਨੇ ਅਸੀਂ ਤੇ ਇੱਥੇ ਹੀ ਰੁਕੇ ਹਾਂ, ਸਾਡੇ ਵਿੱਚੋਂ ਕੋਈ ਵੀ ਗੱਡੇ ਨੂੰ ਲੈ ਕੇ ਅੱਗੇ ਨਹੀਂ ਗਿਆ, ਤੇ ਤੁਸੀਂ ਖੋਜ ਲੋ ਦੇਖ ਲੋ, ਆਪਣੇ ਮਨ ਦੀ ਤਸੱਲੀ ਕਰ ਲੋ ਜਿਵੇਂ ਹੁੰਦੀ। ਗਿਣੇ ਸਕਟ ਸੋ ਗਿਣੇ ਨ ਜਾਹੀ, ਪਿੱਖ ਕਰ ਲਖਿਓ ਸਾਚ ਇਹ ਪ੍ਰਾਹੀ। ਗੱਡਿਆਂ ਦੀ ਦੁਬਾਰਾ ਗਿਣਤੀ ਕੀਤੀ ਤੇ ਫੇਰ ਇੱਕ ਗੱਡਾ ਨਹੀਂ ਰਲਦਾ। ਜਦੋਂ ਬਾਰ ਬਾਰ ਇਸ ਤਰ੍ਹਾਂ ਗਿਣਤੀ ਕੀਤੀ, ਪਿੱਖ ਕਰ ਲਖਿਓ ਸਾਚ ਇਹ ਪ੍ਰਾਹੀ, ਦੇਖ ਕੇ ਸਿਪਾਹੀਆਂ ਨੇ ਸਮਝਿਆ ਦੂਸਰੇ ਪਾਸੇ ਸਤਿਗੁਰਾਂ ਦੀ ਮਾਇਆ ਐਸੀ ਪਈ ਕਿ ਉਹਨਾਂ ਨੇ ਸਮਝ ਲਿਆ ਕਿ ਜਿਹੜੇ ਗੱਡਿਆਂ ਵਾਲੇ ਨੇ ਇਹ ਸੱਚ ਬੋਲਦੇ ਨੇ। ਪੁਰ ਮੈਂ ਗਰੀ ਗਰੀ ਫਿਰ ਹੇਰੀ, ਪਾਏ ਨ ਖੋਜ ਫਿਰੇ ਤਿਸ ਬੇਰੀ। ਗੱਡੇ ਵਾਲਿਆਂ ਨੂੰ ਜਾਣ ਦਿੱਤਾ ਗਲੀਆਂ ਗਲੀਆਂ ਦੇ ਵਿੱਚ ਤੇ ਬਾਜ਼ਾਰਾਂ ਬਾਜ਼ਾਰਾਂ ਦੇ ਵਿੱਚ ਲੱਭਣ ਲੱਗੇ ਸਾਰੇ ਦੇ ਸਾਰੇ ਸਿਪਾਹੀ। ਗੱਡਵਾਨਣ ਸਭ ਸੰਗ ਬਖਾਨੇ, ਜੋਰ ਬ੍ਰਿਖਬਲੇ ਸਕਟ ਪਿਆਨੇ। ਜਿੰਨੇ ਵੀ ਗੱਡਿਆਂ ਨੂੰ ਚਲਾਉਣ ਵਾਲੇ ਸਨ ਉਹਨਾਂ ਨੇ ਹੱਥ ਜੋੜ ਜੋੜ ਕੇ ਨਮਸਕਾਰਾਂ ਕੀਤੀਆਂ ਤੇ ਫਿਰ ਸਾਰੇ ਦੇ ਸਾਰੇ ਚਲੇ ਗਏ। ਸਣੇ ਸਣੇ ਚੱਲ ਕੇ ਤਹ ਆਏ, ਜਹ ਬਣ ਜਾ ਰੇ ਮਿਲ ਸਮਾਏ। ਗੱਡਿਆਂ ਨੂੰ ਲੈ ਕੇ ਆਖਰਕਾਰ ਸਾਰੇ ਉੱਥੇ ਪਹੁੰਚੇ ਨੇ ਜਿੱਥੇ ਪਹਿਲਾਂ ਤੋਂ ਹੀ ਬਹੁਤ ਸਾਰੇ ਜਿਹੜੇ ਵਣਜਾਰੇ ਨੇ ਉਹ ਮਿਲ ਕੇ ਉਡੀਕ ਕਰ ਰਹੇ ਸਨ। ਪਏ ਸਹਾਇਕ ਸਤਿਗੁਰ ਆਪੇ, ਕਿਸੇ ਦੁਸ਼ਟ ਕੋ ਨਾਹਣ ਜਾਪੇ। ਜਿਹੜੇ ਸਤਿਗੁਰਾਂ ਦੇ ਧੜ ਨੂੰ ਲੈ ਕੇ ਆਏ ਨੇ ਉਹ ਨਾਲਦਿਆਂ ਨੂੰ ਕਹਿੰਦੇ ਨੇ ਕਿ ਸਤਿਗੁਰੂ ਜੀ ਨੇ ਆਪ ਸਹਾਇਤਾ ਕੀਤੀ ਹੈ, ਆਪ ਸਹਾਇਕ ਬਣੇ ਨੇ, ਕਿਸੇ ਵੀ ਤੁਰਕ ਦੁਸ਼ਟ ਨੂੰ ਪਤਾ ਨਹੀਂ ਲੱਗ ਸਕਿਆ ਕਿ ਧੜ ਨੂੰ ਅਸੀਂ ਉਠਾਇਆ। ਤੁਮ ਸਮੀਪ ਲੱਗ ਹਮ ਲੈ ਆਏ, ਛਪ ਕਰ ਦੇਹ ਦਾਗ ਕਿਸ ਥਾਏ। ਦੂਜਿਆਂ ਨੂੰ ਕਹਿੰਦੇ ਨੇ ਕਿ ਤੁਹਾਡੇ ਲਾਗੇ ਹੁਣ ਸਤਿਗੁਰਾਂ ਦੇ ਸਰੀਰ ਨੂੰ ਲੈ ਕੇ ਆ ਗਏ ਹਾਂ, ਹੁਣ ਸਾਨੂੰ ਸਾਰਿਆਂ ਨੂੰ ਚਾਰਾ ਕਰਨਾ ਚਾਹੀਦਾ ਹੈ ਕਿ ਲੁਕ ਛਿਪ ਕੇ ਸਤਿਗੁਰਾਂ ਦੇ ਸਰੀਰ ਦਾ ਕਿਸੇ ਜਗ੍ਹਾ ਦੇ ਉੱਤੇ ਸੰਸਕਾਰ ਕਰੀ। ਬਿਲਮ ਕਰਨ ਕੀ ਬਾਤ ਨਿਆਛੇ, ਤੁਰਕ ਯਾ ਚੰਬੈ ਖੋਜਤ ਪਾਛੇ। ਇੱਕ ਦੂਜੇ ਦੇ ਨਾਲ ਮਿਲ ਕੇ ਵਿਚਾਰਾਂ ਕਰਦੇ ਨੇ ਕਿ ਹੁਣ ਰਤਾ ਵੀ ਸਾਨੂੰ ਦੇਰ ਕਰਨੀ ਨਹੀਂ ਚਾਹੀਦੀ ਕਿਉਂਕਿ ਤੁਰਕ ਬਹੁਤ ਜ਼ਿਆਦਾ ਅਚੰਬੇ ਹੋਏ ਨੇ, ਹੋ ਸਕਦਾ ਹੈ ਦੁਬਾਰਾ ਉਹ ਲੱਭਣ ਦੇ ਵਾਸਤੇ ਇੱਥੇ ਪਹੁੰਚ ਜਾਣ। ਬਣ ਜਾ ਰੇ ਤਦ ਵੀਰ ਵਿਚਾਰੀ, ਇਮ ਕੀ ਜੈ ਜਿਮ ਹੈ ਨਾ ਚਿਨਾਰੀ। ਜਦੋਂ ਇਸ ਤਰ੍ਹਾਂ ਦੀ ਸਲਾਹ ਕੀਤੀ ਤੇ ਫਿਰ ਉਹ ਜਿਹੜਾ ਲੱਖੀ ਵਣਜਾਰਾ ਸੀ ਜਿਹੜਾ ਕਿ ਸਾਰਿਆਂ ਦਾ ਮੌਤ ਵੇਰ ਸੀ, ਉਸ ਨੇ ਫਿਰ ਤਦਵੀਰ ਵਿਚਾਰੀ ਹੈ ਭਾਵ ਕੇ ਇੱਕ ਸਕੀਮ ਸੋਚੀ ਹੈ। ਇਮ ਕੀ ਜੈ ਜਿਮ ਹੋਇ ਨਾ ਚਿਨਾਰੀ, ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਮੈਂ ਇੱਕ ਤਦਵੀਰ ਸੋਚੀ ਹੈ, ਜੇਕਰ ਉਸ ਤਦਵੀਰ ਦੇ ਨਾਲ ਸੰਸਕਾਰ ਕੀਤਾ ਜਾਵੇਗਾ ਤੇ ਫਿਰ ਕਿਸੇ ਵੀ ਤੁਰਕ ਨੂੰ ਸਾਡੇ ਉੱਤੇ ਸ਼ੱਕ ਵੀ ਨਹੀਂ ਪਵੇਗਾ ਕਿ ਅਸੀਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਹੈ। ਕਿਸ ਤਰ੍ਹਾਂ ਦੀ ਉਹ ਤਦਵੀਰ ਆਪਣੀ ਸਲਾਹ ਦੱਸੇਗਾ, ਕਿਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਜਾਵੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ,
नानक दीजे नाम दान राखो ही है परोय जाहि कुल ते प्रगट होय ताहि कुल को नाम पुन द्वादस गोरिंद को मेरी है परनाम। एक ओंकार वाहिगुरु जी की फतेह। श्री भगवती जी सहाय पातशाही बार में प्रथम भगवती सिमर कै गुरु नानक ले ते आए फिर अंगद गुर ते अमरदास रामदास हुई सहाय अर्जन हर गोविंद नु सिमरो श्री हर आए श्री हर कृष्ण जी ते आई है जिस डिठिया सब दुख जाए तेग बहादुर सिमरिया करना ने दावा ताए दसवें पातशाह श्री गुरु गोविंद सिंह जी सब थाई हुए जी सहाय सतगुरु बालक सिंह जी सिमरिया जिन्ह ने धर्म का मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्ह ने टुटी लई मिलाए वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्हों ने कलयुग विच सुच सो ते नाम बाणी का प्रवाह दिता चलाए सर्व कला समर्थ श्री सतगुरु जगजीत सिंह जी सिमरिया जिन्हां दी महिमा कही ना जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदा भगतां दी कमाई वल ध्यान तरके आप जी दा पवित्र नाम चेते आवे हे सच्चे पातशाह जीओ असी सदा ही भुलण हार हां आप सदा ही बख्शिंद पिता हो दरों घरों सिखी सिदक बख्शो बेमुख होके ना मरिये पातशाह जी धरती ते धर्म वरताओ महामलेश दा नाश करो अपने संत खालसे दा प्रकाश करो गौ गरीब दे कष्ट नू दूर करो कुल सृष्टि आप जी दा पवित्र नाम जपे किसे नू दुख होवे ही ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीबन वास साडा धर्म बनिया रहे सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साड़िया मना ते वसाउणा जुगा पर्यंत इसे तरह आप जी दा जस गायन करदे रहिए सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन बिरतियां नूं एकाग्रता बख्शो ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे भाणे सरबत दा भला।